करती है या फिर आपका एक्सरसाइज आप कितनी करते हो, आपका स्ट्रेस लेवल कितना है, तो इन चीजों का डायरेक्ट इफेक्ट जो है इस पे जाता है। सो डायबिटीज कब कहते हैं कि ब्लड शुगर लेवल जब हाई चला जाता है। अब आइडियली आपका ब्लड शुगर लेवल बिलो 6 के अंदर अंदर है, थल्ले थल्ले है, तो उसको नॉर्मल माना जाता है। लेकिन जब ये 6 से ऊपर जाने लगता है तो आप बॉर्डर लाइन में आ जाते हैं, आपको कहते हैं कि आप टेक केयर करना शुरू करो। तो उसके ऊपर ज्यादा 7 तक जाता है फिर आपको मेडिकेशन पे डालते हैं। तो यहाँ पे क्या होता है कि इंसुलिन नाम का हार्मोन जो हमारी बॉडी में शुगर को एनर्जी में कन्वर्ट करता है और बॉडी के हर एक सेल्स तक शुगर को लेके जाता है, और ये जो हमारे सेल्स हैं वो शुगर को कंज्यूम करते हैं, उसका यूज करते हैं, एनर्जी में कन्वर्ट करते हैं, अपने फंक्शन के लिए उसका यूज कर लेते हैं। तो जब डायबिटीज है तो उसमें ऐसे में क्या होगा कि इंसुलिन का प्रोडक्शन या तो कम हो जाएगा कि या बॉडी प्रॉपरली इंसुलिन को यूज नहीं कर पा रही है, तो ऐसे में इंसुलिन रेजिस्टेंस बॉडी में डेवलप होना शुरू हो जाएगा। एंड फिर एक स्टेज ये आएगा कि आपके सेल्स जो है उसका यूज नहीं कर पाते हैं और शुगर जो है वो बॉडी में इकट्ठी होने लगती है क्योंकि प्रॉपर इंसुलिन रिलीज नहीं हो पा रहा है, तभी आपको जो है डायबिटीज की प्रॉब्लम आने लगती है। अब डायबिटीज जो है टाइप 1 डायबिटीज जो ज्यादातर सडनली ही या छोटी एज में आप देखते हैं कि एकदम से आपकी शुगर लेवल हाई चला गया और आपने ब्लड वर्क वगैरह करवाया तो आपको कहा गया कि आपको टाइप 1 डायबिटीज है, जिसका ज्यादातर कोई ट्रीटमेंट इस तरह का नहीं होता है और आपको जो है इंसुलिन पे डिपेंडेंट रहना पड़ता है, इंसुलिन के इंजेक्शन लेने पड़ते हैं। तो टाइप 2 जो आमतौर पे हम देखते हैं कि डायबिटीज हुआ है, जो बात करते हैं कि शुगर हाई गई है, तो वो टाइप 2 डायबिटीज होता है जिसमें प्रॉपर इंसुलिन रिलीज ना होने के साथ शुगर इकट्ठी होके फिर आपके शुगर लेवल जो है ये हाई चला जाता है। तो तीसरी जो टाइप है जेस्टेशनल डायबिटीज, जिसको कहते हैं कि मदर्स में ड्यूरिंग प्रेगनेंसी शुगर लेवल हाई चला जाता है, जो कि बेबी के बर्थ के बाद, डिलीवरी के बाद कुछ ही टाइम में वापस नॉर्मल आ जाता है। तो यहाँ पे ज्यादातर जब आपको शुगर हाई गई है उसका पता नहीं चलता है, कुछ एक सिम्टम्स इस तरह के आएंगे कि पानी की प्यास आपको ज्यादा लग रही है, बार बार पानी पीने का मन कर रहा है, यूरिन की फ्रीक्वेंसी बढ़ जा रही है, वेट लॉस हो रहा है, थकावट सी है, और कहीं पे भी चोट लगी है, कोई इंजरी है तो वो हील होने में टाइम लेता है। एंड बाद में पेरिफेरल न्यूरोपैथी, जिसको कहते हैं कि बर्निंग फीट, पैर से साड़, पैर मच रहे होते हैं, एंड नर्व रिलेटेड प्रॉब्लम्स जो है आने शुरू हो जाते हैं। तो यहाँ पे जब आपको पता चले, आप ब्लड वर्क करवाते हो कि आपका A1C जो है वो 3 महीने की एवरेज होती है आपके शुगर लेवल की, तो अगर वो हाई जा रहा है तो यही बेस्ट टाइम है कि हम इसको रिवर्ट कर सकते हैं, ट्रीट कर सकते हैं। साल भर के अंदर अंदर भी आपने मेडिकेशन अभी स्टार्ट की है तो जब आपको पता चले तभी इस चीज को इग्नोर ना करें और इसका ट्रीटमेंट स्टार्ट करें, ताकि आपको पूरा प्रॉपर हम गाइड करते हैं कि आपकी लाइफस्टाइल में क्या चेंजेस लाने हैं और मेडिकेशन जो है आपकी शुगर को रिवर्ट करने में हेल्प करती है। और कई बार हम इग्नोर करते रहते हैं कि चलो एक्सरसाइज कर लेंगे, खाने में कंट्रोल कर लेंगे, जिस करके ये सही हो जाए, लेकिन मैं कहूंगी कि उसको आगे बढ़ने ही ना दे। जब पता चला है A1C हाई है, बॉर्डर पे है, तभी इसका ट्रीटमेंट स्टार्ट करें। सो A1C हाई जा रहा है या अभी अभी आपकी शुगर लेवल हाई करके आपने मेडिकेशन स्टार्ट की है या काफी टाइम से मेडिकेशन ले रहे हैं और आपके हेल्थ केयर प्रोवाइडर कहते हैं कि अब इंसुलिन इंजेक्शन पे जाना पड़ेगा, तो ऐसे में साथ में हमारा ट्रीटमेंट लेने से इट कैन हेल्प। एंड ये स्टार्ट करने के साथ ही आप देखेंगे कि शुगर लेवल में इंप्रूवमेंट हुई है। सो ब्लड प्रेशर हाई जाना डायबिटीज की प्रॉब्लम है या कोलेस्ट्रॉल लेवल हाई है, इंसुलिन रेजिस्टेंस बॉडी में हो रही है जिस करके PCOS की प्रॉब्लम, फैटी लीवर डेवलप हुआ है, तो कोई भी कंसर्न वास्ते फील फ्री टू कॉल अस काव्या होम्योकेयर से, ये हमारा ट्रीटमेंट जरूर ट्राई करें। वंस अगेन नंबर कॉल इज 6477602779।
बहुत शुक्रिया मीता जी, थैंक यू सो मच। जैसी उन्होंने डायबिटीज के बारे बड़ी जानकारी वधिया तरीके ने दी है, जे थानू भी लगता है कि कोई दिक्कत है, डायबिटीज का कोई चैलेंज है, तो एक बार तुसी संपर्क कर सकते हो मीता जी दे नाल काव्या होमोकेयर दे उत्ते। नंबर नोट कर लो 6477602779। जी मीता जी, तुसी भी एक बार नंबर जेड़ा हो फिर दोबारा तो दस दो जी।
जी जी 6477602779 6477607779।
थैंक यू सो मच जी मिता जी एंड वी विश यू ऑल द बेस्ट.
थैंक यू सो मच
जी. थैंक यू जी. एक रिकॉर्डेड ब्रेक लैन जा रहे हैं और रिकॉर्डेड ब्रेक तो बाद साड़ी थोड़ी गलबात जी उस तरह ही जारी रहेगी. क्या जी एज हैगी इंसान की बध सकती है? वैसे तो जी मीडियन एज लगातार वध ही रही हैगी क्योंकि असि सेहत की गल कर ही रहे थे, लेकिन रिसर्च जी की जा रही है, एक नवी रिसर्च आई है जिदे नाल के एज बढ़ सकती है और किना कारणों के नाल बढ़ सकती है, डिटेल रिपोर्ट तुहाडे लई अगे चल के पेश करांगे और कुछ होर खबरों का जिहड़ा सिलसिला इसे तरह जारी रहेगा. पंजाब वल भी रुक करांगे जल्दी, साडे नाल जुड़न जा रहे ने साडे एग्जैक्टिव एडिटर वरिंदर जी, उन्होंने भी गलबात करांगे और खासकर जिहड़ा इह पंजाब दे विच अकाली दल नूं लैके सियासत बड़ी सरगर्म है उहदी दा अपडेट तुहाडे नाल शेयर करांगे और हुण जिहड़ा इह बाबे का जिहड़ा मुद्दा है वह पकता जा रहा है क्योंकि जिहड़ा एक मेन गवाह आ प्रदीप उन्हें बहुत सारी गल्लां जिहड़ियां शेयर कीतियां ने पब्लिक डोमेन दे विच, सच ने सही है गलत है वह अलग इशू है, लेकिन क्या बाबे की मदद लैण, क्योंकि बाबा वह शख्स जिन्हों के मैं गुरमीत की गल कर रहा नाम इन्हें बड़े वधिया रखे हुए ने सिरसे वाला बाबा गुरमीत राम रहीम, सो डेरे वाला जिहड़ा बाबा इहनू मदद लैण लई बहुत सारे लोग इहदे कोल जांदे ने, तो क्या सुखबीर बादल साहब भी इन्हां दे नाल पंजाब हरियाणा दिल्ली राजस्थान क्या मुलाकातां इन्हां दी हुंदियां रहियां, सो इहदे ते बड़े अहम सवाल खड़े ने, सो इहदे बारे अपडेट जिहड़ी है तुहानूं रिकॉर्डेड ब्रेक तों बाद सारियां अपडेट्स शेयर करदे हां.
यू आर लिसनिंग टू रेडियो वाई 24/7
दलेर सिलड़ी सूझवान अते अनथक अजिहे गुणा नाल लोक वकील ब्रिज मोहन दा वर्णन करदे हन.
क्रिमिनल लॉ इमीग्रेशन केसेस अते कार एक्सीडेंट च लगियां सीरियस सट्टां लई इंसाफ तुहाडा निजी हक है, इस हक नूं गुआ ना दिओ. कॉल योर ओन लॉयर या रूलिया फोन कॉल अवे.
इंग्लैंड तो वकालत पास पंजाबियां दा मान ते मशहूर पिंड रायकोट दी शान, पिछले तीन दहाकियां तो कोर्ट कचहरी दे मन्ने परमन्ने तजर्बेकार ते तड़लेदार वकील ब्रिज मोहन ऑफ ब्रिज मोहन एंड एसोसिएट्स. फोन 416-994-8989 416-994-8989 वकील ब्रिज मोहन.
मैं तुम्हें पहचानदा.
क्या नहीं पहचानोगे? ए ओ तुने जो अकाउंट्स मॉर्गेजेस रेमिटेंसेस अते बिजनेस सॉल्यूशंस दी बड़ी रेंज देन वाले मेरे फाइनेंशियल पार्टनर आईसीआईसीआई बैंक कनाडा दे नाल 20 सालों दे भरोसे दी मिसाल है.
आईसीआईसीआई बैंक कनाडा इंडियन एट हार्ट एंड ग्लोबल इन रीच. ICICIbank.ca ते विजिट करो जा आईसीआईसीआई बैंक ओटवा ते जरूर आओ.
मेरा मिशन है UN के क्लाइमेट गोल्स को एडवांस करना,
ग्लोबल लिंक्स क्रिएट करना,
टेक्नोलॉजी नो ग्लोबल लैंग्वेज बनाना.
एल्बोमा यूनिवर्सिटी स्पेशल मिशन हुन ब्रैम्पटन विच. एल्बोमा यूनिवर्सिटी एक वेलकमिंग इंक्लूसिव सेफ ते रिस्पेक्टफुल लर्निंग कम्युनिटी बनाने की कमिटमेंट है. एक एहोजिहा इंस्टीट्यूशन जो स्टूडेंट स्टाफ ते विजिटर्स नूं दुनिया दे हर हिस्से तो सीखने का मौका दिंदा है. यही है जो एल्बोमा यूनिवर्सिटी नूं स्पेशल बनाता है. तुहाडा स्पेशल मिशन की है ये जानने लई आज ही विजिट करो एल्बोमा.
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at Fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो. ट्रक दी बढ़िया सर्विस लई क्विक ट्रक ल्यूब. लॉ जी तीजी लोकेशन भी खोलती है, एग्जिट 579 फ्रॉम हाईवे 401 इन नापनी. आहो जी कोई अपॉइंटमेंट नहीं, ड्राइव थ्रू फैसिलिटी. एग्जिट 579 फ्रॉम हाईवे 401 इन नापनी. क्विक ट्रक ल्यूब द वन स्टॉप शॉप. 519-622-0660 या quicktrucklube.com. QTL, बिकॉज़ वी केयर.
Quick truck you! ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-0241-647-769-0241
ਦਸ ਕੁ ਦਿਨ ਹੋ ਗਏ ਤੈਨੂੰ ਸੁਨੇਹਾ ਲਾਏ ਨੂੰ, ਪਰ ਤੂੰ ਇਗਨੋਰ ਹੀ ਕਰ ਰਿਹਾ। ਹੁਣ ਫੋਨ ਇਗਨੋਰ ਹੋ ਜੂਗਾ, ਗੋਲੀਆਂ ਇਗਨੋਰ ਨਹੀਂ ਹੋਣੀਆਂ। ਆਪਦਾ ਤੇ ਆਪਦੇ ਪਰਿਵਾਰ ਦਾ ਧਿਆਨ ਰੱਖੀ, ਫੇਰ ਨਾ ਕਹੀ ਵੀ ਦੱਸਿਆ ਨੀ।
ਜਸਟਿਨ ਟਰੂਡੋ ਦੀਆਂ ਸੌਫਟ ਆਨ ਕ੍ਰਾਈਮ ਪਾਲਿਸੀਜ਼ ਦੀ ਵਜ੍ਹਾ ਨਾਲ ਐਕਸਟੋਰਸ਼ਨ ਰਾਈਜ਼ ਤੇ ਹੈ। ਲਿਬਰਲਸ ਨੇ ਐਕਸਟੋਰਸ਼ਨ ਤੇ ਪੈਨਲਟੀਜ਼ ਵੀ ਘਟਾ ਦਿੱਤੀਆਂ ਹਨ। ਇਸ ਦੌਰਾਨ ਪੀਅਰ ਪੋਲੀਐਫ ਐਕਸਟੋਰਸ਼ਨ ਦੇ ਅਗੇਂਸਟ ਬਿੱਲ ਲੈ ਕੇ ਆਏ ਸਨ ਅਤੇ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਨੇ ਇਸ ਦੇ ਖਿਲਾਫ ਵੋਟ ਕੀਤੀ। ਹੁਣ ਸਿਰਫ ਕਾਮਨ ਸੈਂਸ ਕੰਜ਼ਰਵੇਟਿਵ ਹੀ ਕੈਨੇਡਾ ਦਾ ਮਾਹੌਲ ਠੀਕ ਕਰ ਸਕਦੇ ਨੇ। ਬ੍ਰੌਟ ਯੂ ਬਾਏ ਪੀਅਰ ਪੋਲੀਐਫ ਐਂਡ ਕੈਨੇਡਾਜ਼ ਕੰਜ਼ਰਵੇਟਿਵ।
ਕਿਵੇਂ ਆ ਟਰੱਕ ਵਾਲਿਓ, ਤੁਹਾਡੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਆ। ਟਰੱਕ HT ਆਇਲ ਚੇਂਜ ਦੇ ਉੱਤੇ ਤੁਸੀਂ ਸੇਵ ਕਰ ਸਕਦੇ ਹੋ ਓਵਰ $100। ਜੀ ਹਾਂ, ਬਿਲਕੁਲ $100। ਸਿੱਧਾ ਪਹੁੰਚੋ ਰਾਈਨੋ ਟਰੱਕ ਲਿਊਬ ਸੈਂਟਰ ਦੇ ਉੱਤੇ। ਉੱਥੇ ਪਹੁੰਚ ਕੇ ਕੈਵਿਨ ਐਂਡ ਜੈਫ ਨੂੰ ਤੁਸੀਂ ਮਿਲ ਸਕਦੇ ਹੋ। ਲੋਕੇਸ਼ਨ ਇਜ਼ 240 ਯੂਨੀਵਰਸਲ ਰੋਡ ਵੁੱਡਸਟਾਕ, ਐਗਜ਼ਿਟ 236 ਆਫ ਹਾਈਵੇ 401। ਕਨਵੀਨੀਅੰਟਲੀ ਡਰਾਈਵ ਥਰੂ ਆਇਲ ਚੇਂਜ ਕਰਾ ਸਕਦੇ ਹੋ ਵਿਦਆਊਟ ਐਨੀ ਅਪਾਇੰਟਮੈਂਟ ਨੈਸੈਸਰੀ। ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੈ, ਯੂ ਕੈਨ ਵਿਜ਼ਿਟ ਰਾਈਨੋ ਟਰੱਕ ਲਿਊਬ ਸੈਂਟਰ.ca ਜਾਂ ਕਾਲ ਕਰ ਸਕਦੇ ਹੋ। ਨੰਬਰ ਟੂ ਕਾਲ ਇਜ਼ 519-539-5823
ਮਾਰਦਾ ਬੜਕ ਐਂ ਜੱਟੀਏ, ਇੰਜਣ ਹੁੰਦਾ ਹੈ ਜਿਵੇਂ ਰੇਲ ਦਾ, ਲੈ ਲਿਆ ਟਰਾਲਾ 36 ਟਾਇਰਾਂ ਨੂੰ, ਸੜਕਾਂ ਤੇ ਨਾਗ ਵਾਂਗ ਮੇਲਦਾ।
ਸਮਰ ਆ ਗਈ ਹੈ ਤੇ ਕੈਨੇਡਾ ਦੇ ਵਿੱਚ ਮੈਂ ਮੇਲਿਆਂ ਨੂੰ ਬਹੁਤ ਮਿਸ ਕਰ ਰਹੀ ਹਾਂ। ਪਾਣੀਪੁਰੀ, ਆਲੂ ਟਿੱਕੀ ਚਾਟ, ਦਹੀਂ ਭੱਲਾ ਮੈਨੂੰ ਕਿੱਥੇ ਖਾਣ ਨੂੰ ਮਿਲਣਗੇ?
ਬਿਲਕੁਲ ਵੀ ਟੈਨਸ਼ਨ ਨਾ ਲਵੋ, ਹੁਣ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਹੀ ਨਹੀਂ। ਸਟੈਂਡਰਡ ਸਵੀਟਸ ਮਾਲਟਨ ਤੁਹਾਡੇ ਲਈ ਲੈ ਕੇ ਆਏ ਨੇ ਆਲ ਸਮਰ ਲੌਂਗ ਮੇਲਾ। ਹਰ ਦਿਨ ਤੁਸੀਂ ਸਵਾਦ ਲੈ ਸਕਦੇ ਹੋ ਪਾਣੀਪੁਰੀ, ਆਲੂ ਟਿੱਕੀ, ਚਾਟ ਪਾਪੜੀ, ਦਹੀਂ ਭੱਲੇ, ਖੋਏ ਵਾਲੀ ਕੁਲਫੀ, ਹਰ ਚੀਜ਼ ਦੇ ਲਾਈਵ ਸਟੇਸ਼ਨ ਮਿਲਣਗੇ ਤੁਹਾਨੂੰ। ਵੀਕਐਂਡ ਦੇ ਉੱਤੇ ਸਪੈਸ਼ਲ ਸਟੈਂਡਰਡ ਸਵੀਟਸ ਮਾਲਟਨ ਤੁਹਾਡੇ ਲਈ ਲੈ ਕੇ ਆਏ ਨੇ ਲਾਈਵ ਡੋਸਾ ਸਟੇਸ਼ਨ। ਜੀ ਬਿਲਕੁਲ, ਡੋਸਾ ਵੀ ਖਾ ਸਕਦੇ ਹੋ ਮੰਡੇ ਟੂ ਫਰਾਈਡੇ 5 ਵਜੇ ਤੋਂ ਲੈ ਕੇ 10 ਵਜੇ ਤੱਕ, ਸੈਟਰਡੇ ਸੰਡੇ ਸਪੈਸ਼ਲ 12 ਵਜੇ ਤੋਂ ਲੈ ਕੇ 11 ਵਜੇ ਤੱਕ। ਅਨਲਿਮਿਟਡ ਲਾਈਵ ਸਟੇਸ਼ਨ ਮਿਲਣਗੇ ਤੁਹਾਨੂੰ ਸਟੈਂਡਰਡ ਸਵੀਟਸ ਮਾਲਟਨ ਤੇ ਸਟਾਰਟਿੰਗ ਨਾਓ ਐਵਰੀ ਸਿੰਗਲ ਡੇ ਜਸਟ ਫੋਰ 9.99 ਪਰ ਪਰਸਨ। ਤੁਸੀਂ ਸਾਰੇ ਫਲੇਵਰਸ ਇੰਡੀਆ ਦੇ ਟੇਸਟ ਕਰ ਸਕਦੇ ਹੋ। ਜਲਦੀ ਜਲਦੀ ਪਹੁੰਚੋ 2877 ਡੈਰੀ ਰੋਡ ਈਸਟ ਫਾਰ ਅ ਗੁੱਡ ਟਾਈਮ। ਕਾਲ ਕਰ ਸਕਦੇ ਹੋ 9056128381 ਤੇ। ਵਾਂਸ ਅਗੇਨ, ਸਟੈਂਡਰਡ ਸਵੀਟਸ ਮਾਲਟਨ, 9056128381 ਤੇ, ਲੋਕੇਟਡ ਐਟ ਇੰਟਰਸੈਕਸ਼ਨ ਆਫ ਡੈਰੀ ਐਂਡ ਏਅਰਪੋਰਟ।
Remington Homes ने अनाउंस करता है रिलीज ऑफ 3-story टाउन एट द ब्राइट साइड एट मेफिल्ड विलेज इन ब्रैम्पटन। चाहे तुसी न्यू होम बायर हो या फिर इन्वेस्टमेंट पर्पसेस ले बाय करना चाहते हो, ता ए होम ऑफर करदे ने सारी कन्वीनियंस जो कि तुसी एक्सपेक्ट कर सकते हो फ्रॉम Remington Homes। तुहाडी पसंद नु ध्यान च रखदे आ अप टू 2200 square feet लिविंग स्पेस, ਡਬਲ ਕਾਰ ਗਰਾਜ ਅਤੇ ਸਪੇਸ਼ੀਅਸ ਇੰਟੀਰੀਅਰ ਐਂਡ ਐਕਸਟੀਰੀਅਰ ਲਿਵਿੰਗ ਏਰੀਆ ਡਿਜ਼ਾਈਨ ਕੀਤੇ ਗਏ ਹਨ। ਵਟ ਨੋਟ ਟੂ ਲਵ ਅਬਾਊਟ ਦ ਬ੍ਰਾਈਟ ਸਾਈਡ, ਰਾਈਟ? ਕਨਵੀਨੀਅੰਟਲੀ ਲੋਕੇਟਡ ਹੈ 410 ਦੇ ਨੇੜੇ ਐਂਡ ਸਾਰੀ ਫੈਮਿਲੀ ਦੇ ਕਨਵੀਨੀਅੰਸ ਲਈ ਪਾਰਕ, ਸ਼ਾਪਿੰਗ ਪਲਾਜ਼ਾ, ਸਕੂਲ ਐਂਡ ਰੈਕਰੀਏਸ਼ਨ ਏਰੀਆਜ਼ ਵੀ ਹਨ। ਹੋਰ ਜਾਣਕਾਰੀ ਲਈ ਵਿਜ਼ਿਟ ਕਰੋ RemingtonHomes.com, ਦੈਟ ਇਜ਼ RemingtonHomes.com।
ਸੁਣੋ ਸਾਰੇ ਸਿਆਣੇ ਖਰੀਦਦਾਰੋ, ਟੈਸਕੋ ਜਿਹਨੂੰ ਆਪਾਂ ਲਗਜ਼ਰੀ ਅਪਲਾਇੰਸਸ ਲਈ ਜਾਣਦੇ ਆ, ਹੁਣ ਤੁਹਾਨੂੰ ਆਫਰ ਕਰੂਗਾ ਸੇਮ ਹਾਈ ਐਂਡ ਬ੍ਰਾਂਡਸ ਐਟ ਆਊਟਲੈਟ ਪ੍ਰਾਈਸਸ। ਤਿਆਰ ਹੋ ਜਾਓ ਲਗਜ਼ਰੀ ਅਪਲਾਇੰਸ ਆਊਟਲੈਟ ਲਈ ਆਫ ਟੈਸਕੋ ਇਨ ਬ੍ਰੈਂਪਟਨ। ਜੀ ਬਿਲਕੁਲ, ਬ੍ਰੈਂਪਟਨ ਦੇ ਵਿੱਚ ਖੁੱਲਣ ਜਾ ਰਿਹਾ ਹੈ ਲਗਜ਼ਰੀ ਅਪਲਾਇੰਸ ਆਊਟਲੈਟ ਆਫ ਟੈਸਕੋ। ਸਾਡੀਆਂ ਨਵੀਆਂ ਸੁਪਰ ਡੀਲਾਂ ਲਈ ਤਿਆਰ ਹੋ ਜਾਓ ਔਨ ਫਲੋਰ ਮਾਡਲਸ, ਫੈਕਟਰੀ ਬਲੈਮਿਸ਼ਡ ਐਂਡ ਅਦਰ ਇੰਪਰਫੈਕਟ ਅਪਲਾਇੰਸਸ। ਇੱਕ ਵਾਰੀ ਸੋਚ ਕੇ ਵੇਖੋ ਲਗਜ਼ਰੀ ਅਪਲਾਇੰਸਸ ਜੋ ਕਿ ਬਿਲਕੁਲ ਤੁਹਾਡੇ ਲਈ ਬਣੇ ਨੇ, ਪਰਫੈਕਟ ਫੀਲਿੰਗ ਆ, ਐਂਡ ਦ ਬੈਸਟ ਪਾਰਟ ਬਿਲਕੁਲ ਤੁਹਾਡੇ ਬਜਟ ਦੇ ਵਿੱਚ, ਬਜਟ ਫਰੈਂਡਲੀ। ਸੱਤੋ ਦਿਨ ਤੁਹਾਨੂੰ ਖੁੱਲੇ ਮਿਲਣਗੇ 338 ਕੁਈਨ ਸਟਰੀਟ ਈਸਟ ਤੇ, ਲਗਜ਼ਰੀ ਅਪਲਾਇੰਸ ਆਊਟਲੈਟ ਬਾਈ ਟੈਸਕੋ, ਜੋ ਕਿ ਆਫਰ ਕਰਦੇ ਨੇ ਅਨਬੀਟੇਬਲ ਡੀਲਸ, ਫੁੱਲ ਮੈਨੂਫੈਕਚਰਰ ਵਾਰੰਟੀਜ਼ ਐਂਡ ਫੈਂਟੈਸਟਿਕ ਪ੍ਰਮੋਸ਼ਨ। ਸਰ ਕਿਸ ਗੱਲ ਦੀ ਦੇ ਰਿਹਾ, ਪਹੁੰਚੋ ਜਿੱਥੇ ਸਾਰੇ ਸਿਆਣੇ ਸ਼ਾਪਰਸ ਸ਼ਾਪ ਕਰਦੇ ਨੇ, ਟੈਸਕੋ ਦੇ ਲਗਜ਼ਰੀ ਅਪਲਾਇੰਸ ਆਊਟਲੈਟ, ਕਿਉਂਕਿ ਲਗਜ਼ਰੀ ਮੁੱਲ ਨਹੀਂ ਮੰਗਦੀ।
ਹੋਮ ਫਿਕਸ, ਹੋਮ ਫਿਕਸ ਨਾਮ ਹੈ ਸਟੋਰ ਦਾ ਜਿੱਥੇ ਸਾਰਾ ਸਮਾਨ ਮਿਲਦਾ ਹੈ।
ਘਰ ਆਫਿਸ ਔਰ ਕਮਰਸ਼ੀਅਲ ਯੂਨਿਟ ਨੂੰ ਫਿਕਸ ਕਰਨ ਲਈ ਤੁਸੀਂ ਬਣਾਉਣਾ ਹੋਵੇ ਨਵਾਂ ਘਰ ਆਫਿਸ ਜਾਂ ਕਮਰਸ਼ੀਅਲ ਯੂਨਿਟ ਕਰਨੀ ਹੋਵੇ ਰੈਨੋਵੇਸ਼ਨ ਜਾਂ ਐਕਸਟੈਂਸ਼ਨ ਤੇ ਆ ਜਾਓ ਹੋਮ ਫਿਕਸ ਤੇ ਐਕਸਪੀਰੀਅੰਸ ਕਰੋ ਪੰਜਾਬੀਆਂ ਦਾ ਇਹ ਹੋਮ ਡਿਪੋ ਵਰਗਾ ਸਟੋਰ ਇੱਥੇ ਤੁਹਾਨੂੰ ਟਾਈਲ ਡਰਾਈਵਾਲ ਲੰਬਰ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਲਾਰਜ ਵਰਾਇਟੀ ਦੇ ਨਾਲ ਸ਼ੋਰੂਮ ਵਿੱਚ ਡਿਸਪਲੇ ਹੋਇਆ ਮਿਲੇਗਾ ਤੇ ਉੱਥੇ ਹੀ ਸਾਰਾ ਸਟਾਕ ਹੈ ਜੋ ਵਾਜਿਬ ਕੀਮਤਾਂ ਤੇ ਅਵੇਲੇਬਲ ਹੈ ਸਿਲੈਕਟ ਕਰੋ ਤੇ ਤੁਰੰਤ ਡਿਲੀਵਰੀ ਲਓ ਕੋਈ ਇੰਤਜ਼ਾਰ ਕਰਨ ਦੀ ਲੋੜ ਨਹੀਂ ਇਹਨਾਂ ਦੇ ਤਿੰਨ ਸਟੋਰ ਨੇ ਜੋ 27 ਦਿਨ ਖੁੱਲਦੇ ਨੇ ਦੋ ਬ੍ਰੈਂਪਟਨ ਵਿੱਚ ਤੇ ਇੱਕ ਮਿਸੀਸਾਗਾ ਵਿੱਚ 20 ਡੈਲਟਾ ਪਾਰਕ ਬੁਲੇਵਾਰਡ ਬ੍ਰੈਂਪਟਨ ਮੇਨ ਇੰਟਰਸੈਕਸ਼ਨ ਏਅਰਪੋਰਟ ਐਂਡ ਕੁਈਨ ਦੂਜਾ 120 ਰਦਰਫੋਰਡ ਰੋਡ ਸਾਊਥ ਬ੍ਰੈਂਪਟਨ ਮੇਨ ਇੰਟਰਸੈਕਸ਼ਨ ਕੁਈਨ ਐਂਡ ਰਦਰਫੋਰਡ ਤੀਜਾ 2657 ਡੰਡਾਸ ਸਟਰੀਟ ਵੈਸਟ ਮਿਸੀਸਾਗਾ ਮੇਨ ਇੰਟਰਸੈਕਸ਼ਨ ਡੰਡਾਸ ਐਂਡ ਵਿੰਸਟਰ ਚਰਚਿਲ ਹਾਈਵੇ 403 ਦੇ ਨੇੜੇ ਹੋਮ ਫਿਕਸ ਦੇ ਫੋਨ ਨੰਬਰ ਨੋਟ ਕਰੋ 905-796-2555 ਤੇ 905-828-0555 ਇੱਕ ਵਾਰੀ ਆ ਕੇ ਦੇਖੋ ਇਹਨਾਂ ਦਾ ਸਟੋਰ ਹੋਮ ਫਿਕਸ ਤੁਸੀਂ ਹੈਰਾਨ ਹੋ ਜਾਓਗੇ ਤੇ ਕਹੋਗੇ ਕਮਾਲ ਹੈ ਬਾਈ ਜੀ ਹੋਮ ਫਿਕਸ 905-796-2555 ਐਂਡ 905-828-0555 ਹੋਮ ਫਿਕਸ
Ciao, I'm Dominic Primucci with a Pizza Nova Insider's tip. For a tastier pizza, order it well done. It just tastes better. So come on, think Italian and taste the difference.
Oh, Pizza Nova, pick up the phone and get a shout. 439-444-PIZZA-NOVA.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse.
Call Yudhvir Jaswal 647-272-8182 or visit SouthAsianDaily.com.
South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ ਜਿੱਥੇ ਖਬਰਾਂ ਦਾ ਸਿਲਸਿਲਾ ਜਾਰੀ ਹੈ ਕਾਫੀ ਸਾਰੀਆਂ ਹੋਰ ਖਬਰਾਂ ਜਿਹੜੀਆਂ ਹਜੇ ਤੱਕ ਜੋ ਅਸੀਂ ਨਹੀਂ ਸ਼ੇਅਰ ਕੀਤੀਆਂ ਉਹ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ ਨਾਲ ਹੀ ਦੱਸ ਦਈਏ ਕਿ ਤੁਹਾਡੇ ਕੋਲੋਂ ਜੋ ਕੱਲ ਅਸੀਂ ਦੱਸ ਦਈਏ ਕਿ 7:15 ਮੈਚ ਹੋਣਾ ਇੰਡੀਆ ਵਰਸਿਜ਼ ਆਇਰਲੈਂਡ ਬਹੁਤ ਅਹਿਮ ਮੁਕਾਬਲਾ ਹੋਏਗਾ ਅਸੀਂ ਲਗਾਤਾਰ ਇਹਦੀਆਂ ਲਾਈਵ ਅਪਡੇਟਸ ਜਿਹੜੀਆਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਸੋ ਓਲੰਪਿਕਸ ਦੀ ਕਵਰੇਜ ਤੁਸੀਂ ਪਸੰਦ ਕਰ ਰਹੇ ਹੋ ਇਹਦੇ ਬਾਰੇ ਬਹੁਤ ਸਾਰੀਆਂ ਰਿਪੋਰਟਸ ਨੇ ਸਾਡੇ ਕੋਲ ਔਰ ਓਲੰਪਿਕਸ ਬਾਰੇ ਮੈਂ ਕਾਫੀ ਸਾਰੀਆਂ ਰਿਪੋਰਟ ਜਿਹੜੀਆਂ ਤਿਆਰ ਕੀਤੀਆਂ ਨੇ ਜਿਹੜਾ ਵਕਤ ਜੇ ਰਿਹਾ ਤੇ ਇੱਥੇ ਰੇਡੀਓ ਵਾਇਸ ਤੇ ਵੀ ਕੁਝ ਸ਼ੇਅਰ ਕਰਾਂਗੇ ਔਰ ਜੇ ਵਕਤ ਇੱਥੇ ਨਹੀਂ ਰਿਹਾ ਤੇ ਚੈਨਲ ਵਾਇਸ ਦੇ ਉੱਤੇ ਮੈਂ ਸਾਰੀਆਂ ਰਿਪੋਰਟਸ ਤੁਹਾਡੇ ਲਈ ਸ਼ੇਅਰ ਕਰਾਂਗਾ ਹੀ ਜਿੱਦਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੇ ਅਸੀਂ ਗੱਲ ਕਰੀਏ ਕਿ ਓਲੰਪਿਕਸ ਜਿਹੜੀ ਉਹ ਹੋਸਟ ਕਰਨਾ ਇਹ ਫਾਇਦਾ ਹੁੰਦਾ ਇਹਦਾ ਕਿ ਨੁਕਸਾਨ ਹੁੰਦਾ ਓਲੰਪਿਕਸ ਨੂੰ ਹੋਸਟ ਕਰਨ ਦਾ ਔਰ ਇੱਕ ਹਲਕਾ ਜਿਹਾ ਹਿੰਟ ਇੰਨਾ ਕੁ ਦੇ ਦਿੰਦਾ ਹੈ ਕਿ ਕਈ ਵਾਰੀ ਤੇ ਬਹੁਤ ਸਾਰੇ ਸਿਟੀਜ਼ ਇਹਦੇ ਵਾਸਤੇ ਅਪਲਾਈ ਕਰਦੇ ਕਿ ਅਸੀਂ ਇੱਥੇ ਓਲੰਪਿਕਸ ਹੋਸਟ ਕਰਨਾ ਚਾਹੁੰਦੇ ਹਾਂ ਔਰ ਕਦੇ ਕਦੇ ਹਾਲਾਤ ਇੱਦਾਂ ਦੇ ਵੀ ਰਹੇ ਨੇ ਹਿਸਟਰੀ ਦੇ ਵਿੱਚ ਔਰ ਹੁਣ ਅੱਜ ਫਿਰ ਦੁਬਾਰਾ ਉਸੇ ਤਰ੍ਹਾਂ ਦੇ ਹਾਲਾਤ ਹੋ ਰਹੇ ਨੇ ਕਿ ਮਤਲਬ ਕਿ ਬਹੁਤ ਸਾਰੇ ਲੋਕ ਓਲੰਪਿਕਸ ਨੂੰ ਹੋਸਟ ਹੀ ਨਹੀਂ ਕਰਨਾ ਚਾਹੁੰਦੇ ਹੁਣ ਤੁਹਾਨੂੰ ਇੱਕ ਇੰਟਰਸਟਿੰਗ ਚੀਜ਼ ਦੱਸਦਾ ਜਿੱਦਾਂ ਫਰਜ਼ ਕਰ ਲਓ ਬਈ 2004 ਦੀ ਗੱਲ ਕਰੀਏ 2008 ਦੀ ਤੇ 5, 10, 8, 12 ਸਿਟੀਜ਼ ਤੱਕ ਤਾਂ ਫਿਰ ਤਾਂ ਮੁਕਾਬਲਾ ਬੜਾ ਫਸਮਾ ਹੋ ਗਿਆ ਨਾ ਜੇ 5 ਸਿਟੀਜ਼ ਚਾਹੁੰਦੇ ਅਸੀਂ ਕਰੀਏ 8 ਕਹਿੰਦੇ ਨੇ 10 ਕਰਦੇ ਨੇ 12 ਕਰਦੇ ਨੇ ਫਿਰ ਤੇ ਵੀ ਉਹ ਸਾਰੀਆਂ ਸਿਟੀਜ਼ ਕਹਿੰਦੀਆਂ ਅਸੀਂ ਓਲੰਪਿਕਸ ਨੂੰ ਹੋਸਟ ਕਰਨਾ ਫਿਰ ਤੇ ਮੁਕਾਬਲਾ ਬੜਾ ਫਸਮਾ ਹੋ ਗਿਆ ਹੁਣ ਜਦੋਂ 2024 ਆ ਜਿਹੜੀਆਂ ਇਸ ਵੇਲੇ ਓਲੰਪਿਕਸ ਹੋ ਰਹੀਆਂ ਨੇ ਅੱਜ ਪੈਰਿਸ ਦੇ ਵਿੱਚ ਜਦੋਂ ਇਹਦੀ ਅਨਾਊਂਸਮੈਂਟ ਹੋਈ ਨਾ 2017 ਚ ਅਨਾਊਂਸਮੈਂਟ ਹੋਈ ਸੀ ਇਹਦੀ ਕਿ 2024 ਨੂੰ ਕੌਣ ਹੋਸਟ ਕਰੇਗਾ ਤੇ ਕਿੰਨੀਆਂ ਸਿਟੀਜ਼ ਦਾਅਵੇਦਾਰ ਸੀਗੀਆਂ ਪੈਰਿਸ ਓਲੰਪਿਕਸ ਦੀਆਂ ਤੁਹਾਡੇ ਲਈ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਸਿਰਫ 2 ਹੀ ਸੀਗੀਆਂ ਦੈਟਸ ਇਟ ਫਾਈਨਲ ਰਾਊਂਡ ਦੇ ਵਿੱਚ 2 ਰਹਿ ਗਈਆਂ ਸੀ ਸਿਰਫ ਪੈਰਿਸ ਤੇ ਐਲਏ ਹੋਰ ਕੋਈ ਕੰਟਰੀ ਹੋਰ ਕੋਈ ਸਿਟੀ ਇੰਟਰਸਟਿਡ ਹੀ ਨਹੀਂ ਸੀਗਾ ਜਾਂ ਜੇ ਸੀਗਾ ਤੇ ਉਹ ਕੁਆਲੀਫਾਈ ਨਹੀਂ ਸੀ ਕਰਦਾ ਸੋ ਜਿਹੜਾ ਬੇਸਿਕ ਕੁਆਲੀਫਾਈ ਕਰ ਰਿਹਾ ਸੀ ਬਿਲਕੁਲ ਬੇਸਿਕ ਵੀ ਉਹ ਸਿਰਫ 2 ਸਿਟੀਜ਼ ਰਹਿ ਗਈਆਂ ਸੀ ਸੋ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਇੰਨੀਆਂ ਘੱਟ ਸਿਟੀਜ਼ ਤੇ ਫਿਰ ਮਿਲਿਆ ਕਿਹਨੂੰ 2017 ਚ ਉਹਨੇ ਅਨਾਊਂਸਮੈਂਟ ਕੀਤੀ ਕਹਿੰਦੇ ਜੀ ਇੱਦਾਂ ਕਰੋ ਦੋਨਾਂ ਨੂੰ ਹੀ ਦੇ ਦਿਓ 2024 ਦੇ ਦਿਓ ਤੁਸੀਂ ਪੈਰਿਸ ਨੂੰ ਤੇ ਅਗਲੀਆਂ ਜਿਹੜੀ ਓਲੰਪਿਕਸ ਨੇ 2028 ਉਹ ਐਲਏ ਨੂੰ ਦੇ ਦਿਓ ਤੇ 2024 ਨੂੰ ਹੋਰ ਕੋਈ ਹੋਸਟ ਨਹੀਂ ਕਰਨਾ ਚਾਹ ਰਿਹਾ ਸੀਗਾ ਦੋ ਸਿਟੀਜ਼ ਰਹਿ ਗਈਆਂ, ਦੋਨਾਂ ਨੂੰ ਇੱਕ ਇੱਕ ਦੇ ਦਿੱਤੀ। ਕਿਉਂ? ਕਿਉਂਕਿ 2028 ਦਾ ਉਹਨਾਂ ਨੂੰ ਪਤਾ ਸੀ ਕਿ ਐਸਾ ਨਾ ਹੋਵੇ ਕਿ 2028 ਦੇ ਵਿੱਚ ਕੋਈ ਸਿਟੀ ਨਾ ਰਹਿ ਜਾਏ ਸਾਡੇ ਕੋਲ ਹੋਸਟ ਕਰਨ ਲਈ। ਇਸ ਲਈ ਉਹਨਾਂ ਨੇ ਕਿਹਾ ਵੀ ਘੱਟੋ ਘੱਟ 2028 ਤੱਕ ਦਾ ਤਾਂ ਕੰਮ ਠੀਕ ਕਰੋ। ਕੈਨੇਡਾ ਦੇ ਵਿੱਚ ਵੀ ਅਸੀਂ 1976 ਪਿਛਲੀ ਸੈਂਚਰੀ 'ਚ ਅਸੀਂ ਓਲੰਪਿਕਸ ਹੋਸਟ ਕੀਤੀਆਂ ਸੀਗੀਆਂ, ਹੁਣ ਕਿਉਂ ਨਹੀਂ ਕਰ ਰਹੇ ਹਾਂ? ਇਹਦੀ ਬੜੀ ਲੰਬੀ ਚੌੜੀ ਕਹਾਣੀ ਹੈ। ਬਰੀਫ ਦੇ ਵਿੱਚ ਇੰਨਾ ਹੀ ਦੱਸ ਦਿੰਦੇ ਹਾਂ ਕਿ ਜਿਹੜਾ ਬਜਟ ਸੀਗਾ ਨਾ ਸਾਡਾ ਮੌਂਟਰੀਅਲ ਓਲੰਪਿਕਸ ਦਾ, ਉਹ 13 ਗੁਣਾ ਜ਼ਿਆਦਾ ਅਸੀਂ ਖਰਚ ਕੀਤਾ ਸੀਗਾ ਮੌਂਟਰੀਅਲ ਓਲੰਪਿਕਸ ਦੇ ਵਿੱਚ, ਔਰ ਉੱਥੇ ਕਰਪਸ਼ਨ ਦੇ ਵੀ ਐਲੀਗੇਸ਼ਨ ਲੱਗੇ ਸੀ। ਸੋ ਇੱਕ ਕਰਪਸ਼ਨ ਦੇ ਐਲੀਗੇਸ਼ਨ, ਦੂਸਰਾ ਫਾਈਨੈਂਸ ਦੇ ਉੱਤੇ ਸਵਾਲ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਚੱਲਦਿਆਂ ਦੁਬਾਰਾ ਓਲੰਪਿਕਸ ਕੈਨੇਡਾ ਦੇ ਵਿੱਚ 1976 ਤੋਂ ਬਾਅਦ ਕਦੇ ਹੋਸਟ ਨਹੀਂ ਹੋਈਆਂ। 1972 ਮਿਊਨਿਕ ਦੇ ਵਿੱਚ ਕੁਝ ਹੋਇਆ ਇਜ਼ਰਾਈਲੀ ਖਿਲਾੜੀਆਂ ਦੇ ਖਿਲਾਫ, ਉਸ ਸਾਰਾ ਨੂੰ ਪਤਾ ਹੀ ਹੈ ਕੀ ਕੁਝ ਹੋਇਆ। ਔਰ ਹੋਰ ਬੜੇ ਸਾਰੀ ਹਿਸਟਰੀ ਉਹਨਾਂ 70s ਦੇ ਵਿੱਚ 76 ਸਾਡੇ ਇੱਥੇ ਦਿੱਕਤਾਂ ਆਈਆਂ, ਕੰਸਟਰਕਸ਼ਨ ਬੜੀ ਔਖੀ ਹੈ, ਕਰਪਸ਼ਨ ਹੋ ਗਈ ਇੱਥੇ, ਔਰ ਬਜਟ 13 ਗੁਣਾ ਵੱਧ ਗਿਆ ਮੌਂਟਰੀਅਲ ਦੇ ਵਿੱਚ 72 ਦੇ ਵਿੱਚ। ਇਹ ਸਭ ਕੁਝ ਹੋਇਆ, ਪ੍ਰੋਟੈਸਟ ਬਹੁਤ ਕੁਝ। 1984 ਦੇ ਵਿੱਚ ਇਹ ਹਾਲਾਤ ਹੋ ਗਏ ਸੀ ਕਿ 1984 ਦੀਆਂ ਓਲੰਪਿਕਸ ਕੋਈ ਹੋਸਟ ਕਰਨ ਲਈ ਤਿਆਰ ਨਹੀਂ ਸੀਗਾ ਕੋਈ ਵੀ ਸਿਟੀ। ਫਾਈਨਲੀ LA ਨੇ ਕਿਹਾ ਕਿ ਚਲੋ ਅਸੀਂ ਹੋਸਟ ਕਰ ਦਿੰਦੇ ਹਾਂ ਕੁਝ ਸ਼ਰਤਾਂ ਦੇ ਨਾਲ। ਕਿਹੜੀਆਂ ਸ਼ਰਤਾਂ ਸੀਗੀਆਂ ਇਹ ਚੈਨਲ ਵਾਈਜ਼ ਦੇ ਉੱਤੇ ਡਿਟੇਲ ਰਿਪੋਰਟ ਪੇਸ਼ ਕਰਾਂਗੇ। ਔਰ ਫਿਰ 1984 ਦੇ ਵਿੱਚ ਜਦੋਂ LA ਓਲੰਪਿਕਸ ਹੋਈਆਂ, ਹੁਣ ਦੁਬਾਰਾ 2028 ਫਿਰ ਹੋ ਰਹੀਆਂ ਉੱਥੇ, ਸੋ ਕੀ ਹੋਇਆ ਉੱਥੇ ਉਹ ਵੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ। ਔਰ ਇਸ ਤੋਂ ਬਾਅਦ 2032 2036 ਇੰਡੀਆ ਵੀ ਹੁਣ ਲਾਈਨ ਚ ਲੱਗ ਰਿਹਾ ਕਿ ਜੇ ਅਸੀਂ ਵੀ ਹੋਸਟ ਕਰਨਾ ਚਾਹੁੰਦੇ ਹਾਂ ਕਰ ਲੈਣਗੇ ਹੋਸਟ ਕਿ ਨਹੀਂ, ਹੁਣ ਸਿਟੀਜ਼ ਘਟਦੇ ਜਾ ਰਹੇ ਨੇ ਜਾਂ ਵਧ ਰਹੇ ਨੇ। ਸੋ ਬਹੁਤ ਚੈਲੰਜ ਹੈ ਓਲੰਪਿਕਸ ਨੂੰ ਹੋਸਟ ਕਰਨਾ। ਇਹਦੀ ਸਾਰੀ ਡਿਟੇਲ ਰਿਪੋਰਟ ਤੁਹਾਡੇ ਲਈ ਚੈਨਲ ਵਾਈਜ਼ ਦੇ ਉੱਤੇ ਪੇਸ਼ ਕਰਾਂਗੇ। ਕੁਝ ਚੀਜ਼ਾਂ ਅਸੀਂ ਤੁਹਾਡੇ ਨਾਲ ਆਲਰੇਡੀ ਸ਼ੇਅਰ ਕਰ ਹੀ ਦਿੱਤੀਆਂ ਨੇ ਜੀ। ਕਾਲਸ ਵੀ ਤੁਹਾਡੀਆਂ ਹੁਣ ਆਨ ਦੀ ਏਅਰ ਕਰ ਰਹੇ ਹਾਂ, ਨਾਲ ਦੀ ਨਾਲ ਖਬਰਾਂ ਦਾ ਜਿਹੜਾ ਸਿਲਸਿਲਾ ਹੈ ਉਹ ਵੀ ਲਗਾਤਾਰ ਜਾਰੀ ਹੈ। ਮਨਸੂਰ ਚੀਮਾ ਵੀਰ ਜੀ, ਪੈਰੀ ਪੈਨਾ ਜੀ, ਕੀ ਹਾਲ ਹੈ? ਠੀਕ ਹੈ?
ਸਤਿ ਸ਼੍ਰੀ ਅਕਾਲ ਜਦਵੀਰ ਜੀ, ਕੀ ਹਾਲ ਚਾਲ ਜੀ? ਠੀਕ ਠਾਕ ਹੋ?
ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਮਿਹਰਬਾਨੀ ਸਰ, ਬਹੁਤ ਵਧੀਆ, ਸ਼ੁਕਰੀਆ। ਤੁਸੀਂ ਸੁਣਾਓ, ਸਭ ਠੀਕ ਹੈ?
ਚੜ੍ਹਦੀ ਕਲਾ। ਜਦਵੀਰ ਜੀ, ਮੈਂ ਜਲਦੀ ਨਾਲ ਦੱਸ ਦਿਆਂ ਕਿ ਪਾਰਕਿੰਗ ਦੇ ਬਾਰੇ, ਟੋਬਰਮ ਤੇ ਡਰੋ ਤੇ ਪਾਰਕਿੰਗ ਜੇ ਟਰੈਕਟਰ ਟ੍ਰੇਲੇ ਦੀ ਕਹਿਣਾ ਅਵੇਲੇਬਲ, ਜੇ ਕਿਸੇ ਨੂੰ ਚਾਹੀਦੀ ਹੋਵੇ ਪਾਰਕਿੰਗ ਟਰੈਕਟਰ ਟ੍ਰੇਲੇ ਦੀ, ਉਹ ਮੈਨੂੰ ਕਾਲ ਕਰ ਸਕਦਾ। ਪ੍ਰਾਈਮ ਲੋਕੇਸ਼ਨ ਜੇ, ਮੇਰਾ ਫੋਨ ਨੰਬਰ ਜੇ 6478871442, 647-887-1448 ਤੇ ਕਾਲ ਕਰਕੇ ਇਹ ਪਾਰਕਿੰਗ ਬੰਦਾ ਲੈ ਸਕਦੇ ਨੇ ਜਿਹਨਾਂ ਨੂੰ ਚਾਹੀਦੀ ਹੋਵੇ। ਠੀਕ ਹੈ ਜਗਵੀਰ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ।
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਜੀ। ਗੱਲਬਾਤ ਇਸ ਤਰ੍ਹਾਂ ਹੀ ਜਾਰੀ ਰਹੇਗੀ। ਸਾਡੇ ਨਾਲ ਇੰਸ਼ੋਰੈਂਸ ਟਾਈਗਰ ਤੋਂ ਭੁਪਿੰਦਰ ਸਿੰਘ ਜੀ ਵੀ ਜੁੜ ਚੁੱਕੇ ਨੇ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਜੀ। ਭੁਪਿੰਦਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ, ਵੈਲਕਮ।
ਹਾਂਜੀ, ਥੈਂਕ ਯੂ ਜਗਵੀਰ ਜੀ, ਐਂਡ ਨਮਸਕਾਰ ਅਦਾਬ, ਸਤਿ ਸ੍ਰੀ ਅਕਾਲ ਜੀ ਲਿਸਨਰਸ ਜੀ।
ਸਤਿ ਸ੍ਰੀ ਅਕਾਲ ਜੀ, ਨਮਸਕਾਰ ਅਦਾਬ। ਔਰ ਭੁਪਿੰਦਰ ਸਿੰਘ ਜੀ ਸਾਡੇ ਨਾਲ ਇੰਸ਼ੋਰੈਂਸ ਟਾਈਗਰ ਤੋਂ ਜੁੜ ਚੁੱਕੇ ਨੇ। ਸਰ, ਪਹਿਲਾਂ ਤੇ ਫੋਨ ਨੰਬਰ ਦਿਓ, ਫਿਰ ਆਪਣੀ ਸਰਵਿਸਿਜ਼ ਬਾਰੇ ਜਾਣਕਾਰੀ ਦਿਓ।
ਜੀ ਹਾਂ, ਬਿਲਕੁਲ। ਬਿਜ਼ਨਸ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਕਮਰਸ਼ਲ ਟਰੈਵਲ, ਟਰੱਕਿੰਗ ਦੀ ਇੰਸ਼ੋਰੈਂਸ, ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਲਈ ਤੁਸੀਂ ਸਾਡੀ ਟੀਮ ਨੂੰ ਫੋਨ ਕਰ ਸਕਦੇ ਹੋ 416-224-1600-2242-2800-2800। ਅੱਜ ਮੈਂ ਇੱਕ ਚੀਜ਼ ਤੇ ਥੋੜੇ ਜਿਹਾ ਡਿਸਕਸ ਕਰਨਾ ਚਾਹੁੰਦਾ ਸੀ ਕਿ ਜੇ ਲਿਸਨਰਸ ਕੋਲ ਕੋਈ ਇਨਵੈਸਟਮੈਂਟ ਪ੍ਰਾਪਰਟੀ ਹੈਗੀ ਹੈ ਜਿੱਥੇ ਤੁਸੀਂ ਉਸ ਪ੍ਰਾਪਰਟੀ ਦੇ ਤੁਸੀਂ ਰੈਂਟ ਆਊਟ ਕੀਤਾ ਹੋਇਆ, ਵੈਦਰ ਯੂ ਹੈਵ ਯੂ ਨੋ ਦੋ ਫੈਮਿਲੀ ਨੂੰ ਦਿੱਤਾ ਹੋਇਆ ਜਾਂ ਇੱਕ ਫੈਮਿਲੀ ਨੂੰ ਦਿੱਤਾ ਹੋਇਆ ਜਾਂ ਸਟੂਡੈਂਟਸ ਨੂੰ ਦਿੱਤਾ ਹੋਇਆ, ਇਹਦੀ ਕਲਾਸੀਫਿਕੇਸ਼ਨ ਇੰਸ਼ੋਰੈਂਸ ਦੇ ਵਿੱਚ ਸੈਪਰੇਟ ਹੁੰਦੀ ਹੈ। ਸੋ ਪਲੀਜ਼ ਮੇਕ ਸ਼ੋਰ ਕਿ ਜਿਸ ਟਾਈਮ ਤੁਸੀਂ ਬ੍ਰੋਕਰ ਨਾਲ ਗੱਲ ਕਰ ਰਹੇ ਹੋ, ਕਿਸੇ ਨਾਲ ਵੀ ਗੱਲ ਕਰ ਰਹੇ ਹੋ, ਤੇ ਉਹਨਾਂ ਨੂੰ ਕਲੈਰਿਟੀ ਦਿਓ ਆਪਣੀ ਕਿ ਹਾਂਜੀ ਇਹ ਸਾਡੀ ਪ੍ਰਾਪਰਟੀ ਹੈ, ਇਹਦੇ ਤੇ ਇੱਕੋ ਫੈਮਿਲੀ ਰਹਿ ਰਹੀ ਹੈ ਜਾਂ ਦੋ ਫੈਮਿਲੀ ਰਹਿ ਰਹੀ ਹੈ ਜਾਂ ਸਟੂਡੈਂਟ ਰਹਿ ਰਹੇ ਨੇ। ਕਿਉਂਕਿ ਅਸੀਂ ਕੀ ਦੇਖ ਰਹੇ ਹਾਂ ਆਫ ਲੇਟ, ਅਗਰ ਕੋਈ ਕਲੇਮ ਹੁੰਦਾ ਕੰਪਨੀਆਂ ਉੱਥੇ, ਕੰਪਨੀ ਦੇ ਐਡਜਸਟਰ ਉੱਥੇ ਜਾ ਰਹੇ ਨੇ, ਔਰ ਜੋ ਤੁਸੀਂ ਡਿਕਲੇਅਰ ਕੀਤਾ ਹੋਇਆ ਐਪਲੀਕੇਸ਼ਨ ਦੇ ਵਿੱਚ, ਜੇ ਤੁਸੀਂ ਡਿਕਲੇਅਰ ਕੀਤਾ ਹੋਇਆ ਜੀ ਇਹ ਸਾਡਾ ਪ੍ਰਿੰਸੀਪਲ ਹੋਮ ਹੈ ਔਰ ਉੱਥੇ ਕੋਈ ਹੋਰ ਰਹਿ ਰਿਹਾ, ਕੰਪਨੀਆਂ ਕਲੇਮ ਨੂੰ ਸਿੱਧਾ ਡਿਨਾਈ ਕਰ ਰਹੀਆਂ ਨੇ। ਸੋ ਪਲੀਜ਼ ਮੇਕ ਸ਼ੋਰ ਕਿ ਤੁਸੀਂ ਇਨਫੋਰਮੇਸ਼ਨ ਕਰੈਕਟ ਦਿਓ ਬ੍ਰੋਕਰ ਨੂੰ, ਤਾਂ ਕਿ ਉਹ ਪ੍ਰੋਪਰਲੀ ਉਹਦੀ ਜਿਹੜੀ ਰੇਟਿੰਗ ਹੋ ਸਕੇ, ਪ੍ਰੋਪਰਲੀ ਉਹਦੀ ਕਲਾਸੀਫਿਕੇਸ਼ਨ ਹੋ ਸਕੇ। ਮੈਂ ਜ਼ਰੂਰ ਤੁਹਾਡੇ ਲਿਸਨਰ ਦੱਸਣਾ ਚਾਹਾਂਗਾ ਕਿ ਪ੍ਰੀਮੀਅਮ ਦਾ ਕੋਈ ਜ਼ਿਆਦਾ ਫਰਕ ਨਹੀਂ ਹੈ, ਔਰ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਤੁਸੀਂ ਗਲਤ ਇੰਸ਼ੋਰੈਂਸ ਕੀਤੀ ਹੋਈ ਤਾਂ ਭਾਵੇਂ ਉਹਦਾ ਤੁਸੀਂ ਪ੍ਰੀਮੀਅਮ ਪੇ ਕਰ ਰਹੇ ਹੋ, ਇਟਸ ਵਰਥ ਜ਼ੀਰੋ। ਉਹਦੇ ਕੋਈ ਉਹ ਬੇਸਿਕਲੀ ਇਹ ਸਮਝ ਲਓ ਕਿ ਇੰਸ਼ੋਰੈਂਸ ਹੈ ਹੀ ਨਹੀਂ, ਬਿਕਾਜ਼ ਇਫ ਇਟਸ ਏ ਪ੍ਰੋਪਰ ਇੰਸ਼ੋਰੈਂਸ ਨਹੀਂ ਹੈਗੀ ਤਾਂ ਉਹ ਇੰਸ਼ੋਰੈਂਸ ਪ੍ਰੋਪਰਲੀ ਹੈ ਹੀ ਨਹੀਂ। ਸੋ ਪਲੀਜ਼ ਮੇਕ ਸ਼ੋਰ ਕਰੋ ਕਿ ਤੁਸੀਂ ਆਪਣੇ ਬ੍ਰੋਕਰ ਨਾਲ ਡਿਸਕਸ ਕਰੋ ਕਿ ਹਾਂਜੀ ਇਸ ਸਾਡੀ ਪ੍ਰੋਪਰਟੀ ਦੇ ਵਿੱਚ ਇਹ ਚੀਜ਼ਾਂ ਨੇ। ਜੇ ਤੁਹਾਡੇ ਕੋਲ ਸਟੂਡੈਂਟ ਹੈਗੇ ਨੇ ਤਾਂ ਜੇ ਸਟੂਡੈਂਟ ਵਾਲੀ ਪ੍ਰੋਪਰਟੀ ਦੀ ਵੀ ਇੰਸ਼ੋਰੈਂਸ ਪ੍ਰੋਪਰਲੀ ਹੋ ਸਕਦੀ ਹੈ, ਜਿੱਥੇ ਤੁਹਾਨੂੰ ਹਰ ਇੱਕ ਚੀਜ਼ ਦੀ ਕਵਰੇਜ ਮਿਲੇਗੀ। ਸੋ ਪਲੀਜ਼ ਇਨਫੋਰਮੇਸ਼ਨ ਲਈ ਕੋਈ ਐਡਵਾਈਸ ਲਈ ਤੁਸੀਂ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ 416-224-2800 ਇੰਸ਼ੋਰੈਂਸ ਟਾਈਗਰ ਬੇਕਿੰਗ ਨੂੰ ਪ੍ਰੋਫੈਸ਼ਨਲ ਐਡਵਾਈਸ ਪ੍ਰੋਫੈਸ਼ਨਲ ਸਰਵਿਸ ਲਈ ਕਾਲ ਕਰ ਸਕਦੇ ਜੀ ਥੈਂਕ ਯੂ ਜਗਵੀਰ ਜੀ
ਥੈਂਕ ਯੂ ਸਰ ਬੜੀ ਡਿਟੇਲ ਦੇ ਵਿੱਚ ਤੁਸੀਂ ਸਾਰੀ ਚੀਜ਼ ਐਕਸਪਲੇਨ ਕੀਤੀ ਹੈ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਇੰਸ਼ੋਰੈਂਸ ਟਾਈਗਰ ਦੇ ਭੁਪਿੰਦਰ ਸਾਹਿਬ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਹੋਮ ਆਟੋ ਬਿਜ਼ਨਸ ਲਾਈਫ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਤੁਸੀਂ ਇੰਸ਼ੋਰੈਂਸ ਟਾਈਗਰ ਦੇ ਭੁਪਿੰਦਰ ਸਾਹਿਬ ਨਾਲ ਤੁਸੀਂ ਸੰਪਰਕ ਕਰਨਾ ਮੈਂ ਇੱਥੇ ਜ਼ਰੂਰ ਜ਼ਿਕਰ ਕਰਦੇ ਹਾਂ ਕਿ ਡਿਟੇਲ ਦੇ ਵਿੱਚ ਜਾ ਕੇ ਸਮਝੋ ਇਹਨਾਂ ਦੀ ਟੀਮ ਬੜੀ ਪ੍ਰੋਫੈਸ਼ਨਲ ਹੈ ਭੁਪਿੰਦਰ ਸਾਹਿਬ ਬੜੇ ਪ੍ਰੋਫੈਸ਼ਨਲ ਹੈ ਤੁਹਾਨੂੰ ਸਾਰੀ ਗੱਲ ਐਕਸਪਲੇਨ ਕਰਨਗੇ ਸਰ ਜਾਣ ਤੋਂ ਪਹਿਲਾਂ ਸਿਰਫ ਫੋਨ ਨੰਬਰ ਇੱਕ ਵਾਰ ਫਿਰ ਦੇ ਦਿਓ ਜੀ
ਜੀ ਹਾਂ 416-224-2800 ਥੈਂਕ ਯੂ ਜਗਵੀਰ ਜੀ
ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਰ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਮੈਂ ਕੁਇਕਲੀ ਦੱਸ ਦਵਾਂ ਕਿ ਸਪਾਂਸਰ ਵੀ ਹੁਣੇ ਸਰਾ ਜੀ ਅਨਾਊਂਸ ਕਰ ਰਹੇ ਨੇ ਬਿਲਕੁਲ ਸਪਾਂਸਰ ਵੀ ਅਨਾਊਂਸ ਕਰਨਗੇ ਇੱਕ ਤੇ ਕੱਲ ਸਵੇਰੇ ਅਸੀਂ ਲਗਾਤਾਰ ਤੁਹਾਨੂੰ ਦੱਸ ਹੀ ਰਹੇ ਹਾਂ 7:15 ਇੰਡੀਆ ਆਇਰਲੈਂਡ ਮੈਂ ਸਮਝਦਾ ਹਾਂ ਕਿ ਇੰਡੀਆ ਦੇ ਮੈਡਲ ਕੈਂਪੇਨ ਦੇ ਵਿੱਚ ਵੈਸੇ ਇੱਕ ਦੇ ਬੰਦੇ ਕਹਿ ਰਹੇ ਗੋਲਡ ਮੈਡਲ ਵੀ ਜਿੱਤ ਜਾਣਗੇ ਚਲੋ ਗੋਲਡ ਮੈਡਲ ਦੀ ਗੱਲ ਉਸ ਵੇਲੇ ਕਰਾਂਗੇ ਜਦੋਂ ਜੇ ਇੰਡੀਆ ਸੈਮੀਫਾਈਨਲ ਚ ਪਹੁੰਚ ਜਾਂਦਾ ਤੇ ਫਿਰ ਹੋ ਸਕਦਾ ਗੋਲਡ ਜਿੱਤੇ ਸਿਲਵਰ ਬ੍ਰੋਂਜ਼ ਮੈਨੂੰ ਨਹੀਂ ਪਤਾ ਅਸੀਂ ਵੀ ਚਾਹਾਂਗੇ ਜ਼ਰੂਰ ਜਿੱਤੇ ਲੇਕਿਨ ਫਿਲਹਾਲ ਤੇ ਪਹਿਲੀ ਚੀਜ਼ ਤਾਂ ਹੈਗੀ ਕਿ ਸੈਮੀਫਾਈਨਲ ਦੇ ਵਿੱਚ ਪਹੁੰਚਣਾ ਤਾਂ ਕਿ ਮੈਡਲ ਪੱਕਾ ਹੋਏ ਉਹਦੀ ਸੈਮੀਫਾਈਨਲ ਦੀ ਦੌੜ ਦੇ ਵਿੱਚ ਜਾਂ ਮੈਡਲ ਪੱਕਾ ਹੋਣ ਦੀ ਦੌੜ ਦੇ ਵਿੱਚ ਦੋ ਮੈਚ ਬੜੇ ਇੰਪੋਰਟੈਂਟ ਨੇ ਕੱਲ ਦਾ ਮੈਚ ਸਵੇਰੇ 7:15 ਦਾ ਕਿਉਂ ਇੰਡੀਆ ਆਇਰਲੈਂਡ ਦਾ ਮੁਕਾਬਲਾ ਜੇ ਇੰਡੀਆ ਆਇਰਲੈਂਡ ਨੂੰ ਹਰਾ ਦਿੰਦਾ ਚੰਗੇ ਫਰਕ ਨਾਲ ਚਲੋ ਇੱਕ ਗੋਲ ਨਾਲ ਹਰਾਏ ਚੰਗੇ ਫਰਕ ਨਾਲ ਹਰਾਏ ਤਾਂ ਹੋਰ ਵਧੀਆ ਹੋ ਜਾਂਦਾ ਕੰਫਰਟੇਬਲ ਹੋ ਜਾਂਦੀ ਹੈ ਟੀਮ ਲੇਕਿਨ ਜੇ ਗੋਲ ਦੇ ਨਾਲ ਵੀ ਚਲੋ ਹਰਾ ਦਿੰਦਾ ਤਾਂ ਇੰਡੀਆ ਸੈਮੀਫਾਈਨਲ ਵਿੱਚ ਮਤਲਬ ਕਿ ਫਿਰ ਕੁਆਟਰ ਫਾਈਨਲ ਵਿੱਚ ਪਹੁੰਚਣਾ ਆਸਾਨ ਫਿਰ ਕੁਆਟਰ ਫਾਈਨਲ ਦਾ ਮੈਚ ਸਭ ਤੋਂ ਇੰਪੋਰਟੈਂਟ ਹੋਏਗਾ ਸੋ ਕੱਲ ਦਾ ਮੈਚ ਬੜਾ ਇੰਪੋਰਟੈਂਟ ਦੋ ਮੈਚ ਸਭ ਤੋਂ ਇੰਪੋਰਟੈਂਟ ਹੈ ਇੰਡੀਆ ਦੇ ਮੈਡਲ ਦੀ ਦੌੜ ਦੇ ਵਿੱਚ ਇੱਕ ਇੰਡੀਆ ਵਰਸਿਜ਼ ਆਇਰਲੈਂਡ ਔਰ ਦੂਸਰਾ ਜਿਹੜਾ ਹੈ ਉਹ ਇੰਡੀਆ ਦਾ ਕੁਆਟਰ ਫਾਈਨਲ ਮੁਕਾਬਲਾ ਬਾਕੀ ਮੈਚ ਵੀ ਇੰਪੋਰਟੈਂਟ ਹੋਣਗੇ ਅੱਛਾ ਹੁਣ ਗੱਲ ਕਰਦੇ ਹਾਂ ਕਿ ਇਸ ਤੋਂ ਬਾਅਦ ਜਿਹੜੀ ਹਾਕੀ ਦੀ ਤਾਂ ਅਸੀਂ ਗੱਲ ਕਰ ਹੀ ਰਹੇ ਹਾਂ ਉਹ ਤੁਹਾਨੂੰ ਲਗਾਤਾਰ ਅਸੀਂ ਅਪਡੇਟਸ ਦੇ ਹੀ ਜਾਵਾਂਗੇ ਲੇਕਿਨ ਉਸ ਤੋਂ ਬਾਅਦ ਮੈਂ ਇੱਥੇ ਜ਼ਰੂਰ ਮੈਂ ਜ਼ਿਕਰ ਕਰਨਾ ਚਾਹੁੰਦਾ ਕਿ ਹਾਕੀ ਦੀ ਅਪਡੇਟ ਤੋਂ ਇਲਾਵਾ ਜਿਹੜੀ ਸਾਰੀ ਜਿੰਨੀ ਵੀ ਅਸੀਂ ਕ੍ਰਿਕਟ ਦੀ ਵੀ ਅਪਡੇਟ ਤੁਹਾਨੂੰ ਨਾਲ ਸ਼ੇਅਰ ਕਰ ਰਹੇ ਹਾਂ ਜੀ ਟੀ20 ਟੂਰਨਾਮੈਂਟ ਹੁਣੇ ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਨਾਲ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਸਾਹਿਬ ਵੀ ਜੁੜਨਗੇ ਬਿਲਕੁਲ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਜੀ20 ਇੱਥੇ ਟੂਰਨਾਮੈਂਟ ਉਹਦੀ ਸਾਰੀ ਅਪਡੇਟ ਅਸੀਂ ਤੁਹਾਨੂੰ ਨਾਲ ਸ਼ੇਅਰ ਕਰ ਹੀ ਰਹੇ ਹਾਂ ਡੇਵਿਡ ਵਾਰਨਰ ਤੋਂ ਲੈ ਕੇ ਬੜੇ ਬੜੇ ਸਟਾਰਸ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਸੋ ਤੁਸੀਂ ਚਾਹੇ ਬ੍ਰੈਂਪਟਨ ਮਿਸਿਸਾਗਾ ਮੋਂਟਰੀਅਲ ਸਰੀ ਟੋਰੋਂਟੋ ਇਹ ਸਾਰੀਆਂ ਟੀਮਾਂ ਜੀ20 ਟੂਰਨਾਮੈਂਟ ਇੱਥੇ ਹੋ ਰਿਹਾ ਜੇ ਤੁਸੀਂ ਵੀ ਵਧੀਆ ਐਂਟਰਟੇਨਮੈਂਟ ਚਾਹੁੰਦੇ ਹੋ ਤਾਂ ਤੁਸੀਂ ਮੈਚਿਸ ਜਾ ਕੇ ਉੱਥੇ ਦੇਖੋ ਮੈਂ ਖੁਦ ਵੀ ਕਾਫੀ ਸਾਰੇ ਮੈਚਿਸ ਦੇਖਾਂਗਾ ਔਰ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦੇ ਹਾਂ ਕਿ ਸਟੇਡੀਅਮ ਬਣਿਆ ਪਲੇਅਰਸ ਨੇ ਔਰ ਤੁਸੀਂ ਇੱਥੇ ਪਹੁੰਚ ਕੇ ਮੈਚਿਸ ਦੇਖ ਸਕਦੇ ਹੋ ਪਰਿਵਾਰਾਂ ਲੈ ਕੇ ਜਾਓ ਹੈਵ ਅ ਗੁੱਡ ਫਨ ਐਂਟਰਟੇਨਿੰਗ ਟਾਈਮ ਇਸ ਵੀਕਐਂਡ ਦੇ ਉੱਤੇ ਜਿਹੜਾ ਦਵਿੰਦਰਪਾਲ ਸਿੰਘ ਉਹਨਾਂ ਦਾ ਸ਼ੋਅ ਹੋਇਆ ਉਹਦੀ ਝਲਕੀਆਂ ਤੁਹਾਡੇ ਲਈ ਅਸੀਂ ਚੈਨਲ ਵਾਇਸ ਦੇ ਉੱਤੇ ਪੇਸ਼ ਕਰਾਂਗੇ ਸੋ ਬਹੁਤ ਵਧੀਆ ਐਂਟਰਟੇਨਿੰਗ ਸ਼ੋਅ ਰਿਹਾ ਜਿਹੜੇ ਆਏ ਉਹਨਾਂ ਸਾਰਿਆਂ ਦਾ ਧੰਨਵਾਦ ਤੁਹਾਡੇ ਸਾਰਿਆਂ ਨਾਲ ਮੁਲਾਕਾਤ ਹੋਈ ਸਾਰਿਆਂ ਦਾ ਅਸੀਂ ਹੱਥ ਜੋੜ ਕੇ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਪਿਆਰ ਦਿੰਦੇ ਹੋ ਪਰਿਵਾਰਾਂ ਨੂੰ ਪਰਿਵਾਰਾਂ ਦੇ ਨਾਲ ਸਾਡੀ ਮੁਲਾਕਾਤ ਹੁੰਦੀ ਹੈ ਸੋ ਅਲੱਗ ਅਲੱਗ ਸ਼ਹਿਰਾਂ ਤੋਂ ਆਪਣੇ ਤੁਸੀਂ ਮਿਲਦੇ ਹੋ ਸੋ ਮੈਂ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਵੀ ਇੱਥੇ ਜ਼ਰੂਰ ਕਰਨਾ ਚਾਹੁੰਦਾ ਔਰ ਤਸਵੀਰਾਂ ਔਰ ਵੀਡੀਓ ਤੁਸੀਂ ਸਾਰੀਆਂ ਚੈਨਲ ਵਾਇਸ ਤੇ ਦੇਖ ਸਕਦੇ ਹੋ ਇਸ ਤੋਂ ਬਾਅਦ ਮੈਂ ਜਿਹੜੀ ਇੰਪੋਰਟੈਂਟ ਗੱਲ ਕਰਨਾ ਚਾਹੁੰਦਾ ਜਿਹੜੀ ਇਸ ਵੀਕਐਂਡ ਤੇ ਕਾਫੀ ਚਰਚਾ ਦਾ ਵਿਸ਼ੇ ਰਹੀ ਹੈਗੀ ਹੈ ਦੈਟ ਇਜ਼ ਕਿ ਕਾਰਗਿਲ ਦੀ ਜਿਹੜੀ ਜੰਗ ਹੋਈ ਸੀਗੀ ਉਸ ਤੋਂ ਬਾਅਦ ਵਿਜੇ ਦਿਵਸ ਮਨਾਇਆ ਗਿਆ ਬਹੁਤ ਸਾਰੇ ਆਰਟੀਕਲ ਇੰਡੀਆ ਸਾਈਡ ਤੇ ਪਾਕਿਸਤਾਨ ਸਾਈਡ ਦੇ ਉੱਤੇ ਬਹੁਤ ਸਾਰੇ ਆਰਟੀਕਲ ਅਲੱਗ ਅਲੱਗ ਅਖਬਾਰਾਂ 'ਚ ਤੁਸੀਂ ਪੜ੍ਹੇ ਦੇਖੇ ਬੜੇ ਸਾਰੇ ਇਸ ਮਾਮਲੇ ਦੇ ਉੱਤੇ ਡਿਸਕਸ਼ਨ ਵੀ ਹੋਈ ਟਾਕ ਸ਼ੋਅ ਹਰ ਸਾਲ ਦੀ ਤਰ੍ਹਾਂ ਜਦੋਂ ਵੀ ਕਾਰਗਿਲ ਦੀ ਜੰਗ ਦਾ ਮੌਕਾ ਆਉਂਦਾ ਹੈ ਤੇ ਫਿਰ 99 ਵਿੱਚ ਉਹ ਕੁਛ ਜੰਗ ਹੋਈ ਹੈ ਫਿਰ ਦੋਨੋਂ ਕੰਟਰੀਜ਼ ਦੇ ਜਿਹੜੇ ਰਾਈਟਰਸ ਨੇ ਹੋਰ ਬੜੇ ਐਨਲਿਸਟ ਨੇ ਆਪਣੀ ਆਪਣੀ ਐਨਾਲਿਸਿਸ ਕਰਦੇ ਆ ਕਿਉਂ ਹੋਈ ਕਿੱਦਾਂ ਹੋਈ ਕਿੱਥੇ ਰਹਿ ਗਿਆ ਮਾਮਲਾ ਸੋ ਇਹਦੇ ਉੱਤੇ ਬੜਾ ਕੁਛ ਜਿਹੜਾ ਉਹ ਦੱਸਿਆ ਜਾਂਦਾ ਇੱਥੇ ਬਸ ਬਰੀਫਲੀ ਅਸੀਂ ਇੰਨਾ ਕੀ ਜ਼ਿਕਰ ਕਰ ਦਾਂਗੇ ਕਿ ਮੇਜਰ ਲੋਸਿਸ ਨੇ ਦੋਨੋਂ ਸਾਈਡ ਦੇ ਉੱਤੇ ਐਂਡ ਇਟਸ ਟਾਈਮ ਵੈਸੇ ਮੈਂ ਇੱਥੇ ਵੀ ਜ਼ਿਕਰ ਕਰਦਿਆਂ ਕਿ ਹੁਣ ਇੰਡੀਆ ਔਰ ਪਾਕਿਸਤਾਨ ਦੋਨੋਂ ਸਾਈਡ ਦੇ ਉੱਤੇ ਕਿਉਂਕਿ ਕਾਰਗਿਲ ਦਾ ਮੌਕਾ ਸੀਗਾ ਤੇ ਇੰਡੀਆ ਪਾਕਿਸਤਾਨ ਰਿਲੇਸ਼ਨਸ਼ਿਪ ਵੀ ਡਿਸਕਸ ਹੁੰਦੇ ਨੇ ਸੋ ਜ਼ਮੀਨੀ ਹਕੀਕਤ ਇਹ ਹੈ ਕਿ ਇਸ ਟਾਈਮ ਦੇ ਉੱਤੇ ਇੰਡੀਆ ਨੇ ਪਾਲਿਸੀ ਬਣਾਈ ਹੈ ਕਿ ਉਹ ਪਾਕਿਸਤਾਨ ਦੇ ਨਾਲ ਅਗਲੇ ਕੁਝ ਟਾਈਮ ਤੱਕ ਗੱਲਬਾਤ ਨਹੀਂ ਕਰਨਾ ਚਾਹੁੰਦੇ ਇੰਡੀਆ ਦਾ ਇਹ ਤਰਕ ਹੈ ਕਿ ਟੈਰਰਿਜ਼ਮ ਐਂਡ ਟਾਕਸ ਕੈਨੋਟ ਗੋ ਟੁਗੈਦਰ ਇਹ ਇੰਡੀਆ ਦਾ ਤਰਕ ਹੈ ਪਾਕਿਸਤਾਨ ਦਾ ਕਹਿਣਾ ਹੈ ਕਿ ਅਸੀਂ ਖੁਦ ਪਰੇਸ਼ਾਨ ਹਾਂ ਇਹਨਾਂ ਟੈਰਰਿਸਟ ਤੋਂ ਉਨ੍ਹਾਂ ਦਾ ਇਹ ਦਾਅਵਾ ਹੈ ਕਿ ਸਾਡਾ ਇਹਦੇ ਵਿੱਚ ਕੋਈ ਹੱਥ ਨਹੀਂ ਹੈ ਜੋ ਕੁਝ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਹੋ ਰਿਹਾ ਉਨ੍ਹਾਂ ਦਾ ਕਹਿਣਾ ਔਰ ਇੰਡੀਆ ਦਾ ਕਹਿਣਾ ਕਿ ਨਹੀਂ ਇਹ ਸਾਰਾ ਤੁਹਾਡੀ ਤਰਫੋਂ ਹੀ ਹੋ ਰਿਹਾ ਸੋ स्पोर्ट्स के जरिए स्पोर्ट्स डिप्लोमेसी बड़ी मशहूर है, पर स्पोर्ट्स के जरिए भी इस बार चैलेंजेस इसलिए नजर आ रहे हैं क्योंकि हालांकि पाकिस्तान इंडिया के टूर्नामेंट खेलने आया, लेकिन इंडिया हुण कह रहा है कि एशिया कप के नहीं गए थे, मना करता सी इंडिया ने एशिया कप के कोई भी मैचेस जो पाकिस्तान होस्ट ही नहीं खेलेंगे, और अगले साल फरवरी मार्च के पाकिस्तान चैंपियंस ट्रॉफी होने जा रही है। सो इंडिया ने उस तो भी इनकार कर दिता है कि असी जो मीडिया च रिपोर्ट्स आ रही हैं कि असी जाने बहुत इंटरस्टिड नहीं है, तो वो देखते हैं कि हुंदा है कि इंडिया और पाकिस्तान के जिहड़ा चैंपियंस ट्रॉफी के मैचेस ने, इत्थे डेट भी असी मार्क की हुई है, पहली मार्च नूं इंडिया पाकिस्तान का मैच है चैंपियंस ट्रॉफी के, फरवरी मार्च के सारे मैचेस होने ने। सो इंडिया पाकिस्तान रिलेशनशिप क्रिकेट के उत्ते और बाकी स्पोर्ट्स का की असर है उसकी भी डिटेल रिपोर्ट असी तुहाडे लई चैनल वाइज उत्ते पेश करांगे, और कारगिल जंग जिहड़ी हुई है उसके बारे बहुत सारिया रिपोर्ट्स बहुत सारिया डिटेल्स तुसीं ऑलरेडी पढ़ चुके हो, बट साडी कोशिश हुंदी है कि जदों असीं कोई चीज़ कवर करिए तो कोई ना कोई नवी इन्फॉर्मेशन जिहड़ी है तुहाडे लई लैके आईए। असीं ऐसा तो नहीं कहांगे कि वह पब्लिक डोमेन च नहीं है, पब्लिक डोमेन च भी होगी, कुछ चीज़ां पब्लिक डोमेन च अजे नहीं भी हुंदियां, वह भी असीं शेयर करदे हां तुहाडे नाल वाई मीडिया ते, कई बार एक्सकलूसिव रिपोर्ट्स भी हुंदियां ने, पर जिहड़ियां रिपोर्ट्स असीं कारगिल वॉर बारे कर रहे हां सारियां तकरीबन पब्लिक डोमेन च, पर कुछ ऐसियां रिपोर्ट्स भी हैगियां ने जिहड़ियां बहुत ज्यादा लोगां नूं शायद ना पता होए, ਜਦੋਂ ਤੁਸੀਂ ਡਿਟੇਲ ਦੇ ਵਿੱਚ ਸਟੱਡੀ ਕਰਦੇ ਹੋ ਫਿਰ ਤੁਹਾਨੂੰ ਜ਼ਰੂਰ ਪਤਾ ਹੋਏਗਾ, ਪਰ ਕਈ ਰਿਪੋਰਟਸ ਐਸੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ ਹੁੰਦੀਆਂ। ਸੋ ਕੋਸ਼ਿਸ਼ ਹੋਏਗੀ ਕਿ ਕੁਝ ਐਸੀਆਂ ਰਿਪੋਰਟਸ ਜਿਹੜੀਆਂ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕੀਤੀਆਂ ਜਾਣ। ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਮੈਨੂੰ ਇਸ਼ਾਰਾ ਜਿਸ ਤਰ੍ਹਾਂ ਮੈਂ ਦੱਸ ਰਿਹਾ ਕਿ ਸਾਡੇ ਕੁਝ ਸਪਾਂਸਰ ਵੀ ਜੁੜ ਰਹੇ ਨੇ ਔਰ ਮੇਰੇ ਪੈਟ੍ਰਿਕ ਬਰਾਊਨ ਵੀ ਆਪਣੇ ਵਿਚਾਰ ਸਾਂਝੇ ਕਰਨਗੇ, ਜਿਹੜਾ ਇਹ G20 ਟੂਰਨਾਮੈਂਟ ਹੋ ਰਿਹਾ ਇਹਦੇ ਬਾਰੇ ਵੀ ਗੱਲ ਕਰਾਂਗੇ ਔਰ ਹੋਰ ਕੁਝ ਚੀਜ਼ਾਂ ਬਾਰੇ ਵੀ ਜ਼ਰੂਰ ਗੱਲ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਮੈਨੂੰ ਇਸ਼ਾਰਾ ਹੈ ਕਿ ਛੋਟੀ ਜੀ ਰਿਕਾਰਡਡ ਬ੍ਰੇਕ ਐਂਡ ਦੈਨ ਵੀ ਕੈਰੀ ਔਨ ਦ ਡਿਸਕਸ਼ਨ।
You are listening to Radio Wire 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989 ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਓਟਵਾ ਤੇ ਜ਼ਰੂਰ ਆਓ।
मेरा मिशन
है UN के क्लाइमेट गोल्स को एडवांस करना,
ग्लोबल लिंक्स क्रिएट करना,
टेक्नोलॉजी नो ग्लोबल लैंग्वेज बनाना।
एल्गोमा यूनिवर्सिटी स्पेशल मिशन हुन ब्रैम्पटन विच। एल्गोमा यूनिवर्सिटी एक वेलकमिंग, इंक्लूसिव, सेफ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ elgomau.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
ਹੁਣ ਤਾਂ ਗੱਲਾਂ ਮਿੱਠੀਆਂ ਮਿੱਠੀਆਂ ਹੀ ਹੋਣਗੀਆਂ ਗਿੱਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਤੇ ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤਾਂ ਢੋਲ ਵਜਾ ਕੇ ਦੱਸੋ ਸਾਰਿਆਂ ਨੂੰ ਪਹੁੰਚਣਾ ਗਿੱਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ 3 ਲੋਕੇਸ਼ਨਸ ਤੋਂ ਬ੍ਰੈਂਪਟਨ ਦੇ ਵਿੱਚ। ਪਹਿਲੀ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ, ਸੈਕਿੰਡ ਇਨਸਾਈਡ ਫਰੈਸ਼ਕੋ ਮਿਲਟਨ, ਅਤੇ ਥਰਡ ਚਲੋ ਫਰੈਸ਼ਕੋ ਬ੍ਰੈਂਪਟਨ, ਚਿੰਕੂਜ਼ੀ ਰੋਡ ਐਂਡ ਕੁਈਨ ਸਟਰੀਟ ਤੇ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰਨਾ ਬਿਲਕੁਲ ਨਾ ਭੁੱਲਿਓ gillsweetfactory.com. ਦੈਟ ਇਜ਼ gillsweetfactory.com. ਜ਼ਿੰਦਗੀ ਦੀ ਮਿਠਾਸ ਗਿੱਲ ਸਵੀਟ ਫੈਕਟਰੀ ਦੇ ਨਾਲ।
Thank you.
होम ओनर एक गल जरा ध्यान नाल सुनो, जे तुसी अपने घर नू लिविंग स्पेस नू वड्डा करना चाहंदे हो या फिर ब्यूटीफुल बनाना चाहंदे हो ते इक्को ही नाम याद रखो, आर के रेनोवेशन। काम भावे इंटीरियर होवे या एक्सटीरियर, आर के रेनोवेशन वाले स्पेशलाइज करदे ने। इन्हां दी एक्सपीरियंस टीम तुहाडे सारे काम प्लेन कंक्रीट, एग्रीगेट कंक्रीट, स्टैंपिंग, स्टको या बनाना होवे ड्राइववे, पैटियो, साइडवॉक करानी होवे, वाटरप्रूफिंग, बाथरूम रेनोवेशन, नवी लीगल बेसमेंट, ते कॉल करो आर के रेनोवेशन से राजा जी नू 647-309-1986। ट्रांसफॉर्म योर प्रॉपर्टी इनटू मास्टरपीस विद आर के रेनोवेशन। कॉल राजा जी 647-309-1986 647-309-1986।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਔਰ ਨਾਲ ਦੇ ਨਾਲ ਤੁਹਾਡੇ ਕਾਲਸ ਵੀ ਆਉਣ ਦੀ ਅਸੀਂ ਲਗਾਤਾਰ ਕਰ ਰਹੇ ਹਾਂ ਜੀ। ਵਿਰਕ ਸਾਹਿਬ ਨੂੰ ਵੈਲਕਮ ਕਰ ਲਈ, ਉਹ ਵੀ ਵੇਟ ਕਰ ਰਹੇ ਨੇ। ਵਿਰਕ ਸਾਹਿਬ ਤੁਹਾਡਾ ਵਾਈ ਮੀਡੀਆ ਗਰੁੱਪ ਨੂੰ ਰੇਡੀਓ ਵਾਏ ਔਰ ਚੈਨਲ ਵਾਏ ਤੇ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਸਤਿ ਸ਼੍ਰੀ ਅਕਾਲ ਯੁਧਵੀਰ ਜੀ, ਥੈਂਕ ਯੂ ਤੁਹਾਡਾ, ਜਿਉਂਦੇ ਰਹੋ, ਮਾਰਕ ਚੜ੍ਹਦੀ ਕਲਾ ਚ ਰੱਖੇ। ਮੇਰੇ ਵੱਲੋਂ ਨਾਰੀ ਸ਼ਕਤੀ ਵਾਈ ਮੀਡੀਆ ਫੈਮਿਲੀ ਤੇ ਯੂਥ ਬ੍ਰਿਗੇਡ ਨੂੰ ਯੈਸ ਵੀ ਸਪੋਰਟ।
ਥੈਂਕ ਯੂ ਸਰ।
ਜਿਹੜਾ ਤੁਸੀਂ ਓਲੰਪਿਕ ਵਾਲਾ ਸਾਰਾ ਫੀਡਬੈਕ ਦਿੱਤਾ ਸਵੇਰ ਦਾ, ਬਹੁਤ ਵਧੀਆ। ਔਰ ਇਹ ਤੁਹਾਡੇ ਦਿਲ ਦੀ ਧੜਕਣ ਹੈ ਸਪੋਰਟਸ ਜਿਹੜੀ ਹੈਗੀ ਹੈ, ਤੇ ਜਿਹੜਾ ਬਾਕੀ ਜਿਹੜਾ ਤੁਸੀਂ ਦੱਸ ਰਹੇ ਹੋ ਸਮਾਜ ਦੇ ਬਾਕੀ ਜਿਹੜੀਆਂ ਪ੍ਰੋਬਲਮਸ ਨੇ ਉਹ ਵੀ ਤੁਹਾਡੀਆਂ ਦਿਲ ਦੀਆਂ ਧੜਕਣਾ ਹੀ ਨੇ, ਤੇ ਤੁਸੀਂ ਬੜਾ ਵਧੀਆ ਤਰੀਕੇ ਨਾਲ ਸਾਰਾ ਕੁਝ ਦੱਸਿਆ। ਤੇ ਇੱਕ ਤੁਸੀਂ ਫੋਰਡ ਸਾਹਿਬ ਦੀ ਗੱਲ ਕੀਤੀ ਹੈ ਕਿ ਉਹਨਾਂ ਨੇ ਹੈਲੀਕਾਪਟਰ ਦੇਣ ਦੀ ਗੱਲ ਕੀਤੀ ਹੈ ਸੇਫਟੀ ਤੇ ਸਕਿਉਰਿਟੀ ਵਾਸਤੇ ਪਬਲਿਕ ਦੀ। ਤੇ ਯੁਧਵੀਰ ਜੀ, ਤੁਹਾਨੂੰ ਪਤਾ ਮੈਂ ਬਾਰ ਬਾਰ ਕਹਿੰਦਾ ਵਾ ਕਿ ਜਿਹੜਾ ਆਟਵਾ ਕੈਪੀਟਲ ਰੀਜਨ ਹੈ ਉਹ ਫੈਡਰਲ ਸਾਡਾ ਕੈਨੇਡਾ ਦਾ ਕੈਪੀਟਲ ਹੈ ਤੇ ਕੈਪੀਟਲ ਰੀਜਨ ਏਰੀਆ ਗਿਣਿਆ ਜਾਂਦਾ, ਤੇ ਜਿਹੜਾ ਓਨਟਾਰੀਓ ਦਾ ਕੈਪੀਟਲ ਹੈ ਉਹ ਟੋਰਾਂਟੋ ਹੈ, ਤੇ ਇਸ ਨੂੰ ਵੀ ਫੋਰਡ ਸਾਹਿਬ ਨੂੰ ਕੈਪੀਟਲ ਰੀਜਨ ਡਿਕਲੇਅਰ ਕਰਨਾ ਚਾਹੀਦਾ। ਇੱਥੇ ਨਿਰਾ ਹੈਲੀਕਾਪਟਰ ਦੇਣ ਨਾਲ ਗੁਜ਼ਾਰਾ ਨਹੀਂ ਹੋਣਾ, ਮੇਰੇ ਕੋਲ ਯੂਜ਼ ਵੀਡੀਆ ਫਿਰ ਲਿਖਾ ਲਓ, ਕੋਈ ਫਰਕ ਨਹੀਂ ਪੈਣਾ ਇਹਦੇ ਨਾਲ। ਜਿੰਨਾ ਚਿਰ ਫੋਰਡ ਸਾਹਿਬ ਇਸ ਨੂੰ ਓਪੀਪੀ ਦੇ ਅੰਡਰ ਨਹੀਂ ਲੈ ਕੇ ਆਉਂਦੇ, ਇੱਕੋ ਫੋਰਸ ਨਹੀਂ ਹੁੰਦੀ, ਪੁਲਿਸ ਫੋਰਸ ਲੁੱਕ ਆਫਟਰ ਕਰਨ ਲਈ ਕੋਆਰਡੀਨੇਸ਼ਨ ਤਾਂ ਹੀ ਬਣੇਗਾ ਜੇ ਸਿਟੀਆਂ ਦੀ ਪੁਲਿਸ ਨੂੰ ਕਹੋ ਕਿ ਉਹਨਾਂ ਦੀ ਫੋਰਸ ਵਧਾ ਜਾਂਗੇ ਤੇ ਕੋਆਰਡੀਨੇਸ਼ਨ ਕਰ ਲੈਣਗੀਆਂ। ਬਿਲਕੁਲ ਨਹੀਂ ਯੁਧਵੀਰ ਜੀ, ਬਹਾਨੇਬਾਜ਼ੀ ਹੁੰਦੀ ਰਹੇਗੀ ਤੇ ਪਬਲਿਕ ਦਾ ਕਚੂੰਬੜ ਨਿਕਲਦਾ ਰਹੇਗਾ। ਇਹ ਫੋਰਡ ਸਾਹਿਬ ਨੂੰ ਕਹੋ ਤੁਸੀਂ ਆਪਣੇ ਵੱਲੋਂ ਕਿ ਇਸ ਨੂੰ ਕੈਪੀਟਲ ਰੀਜਨ ਡਿਕਲੇਅਰ ਕਰਨ ਤੇ ਇੱਥੇ ਓਪੀਪੀ ਲੈ ਕੇ ਆਉਣ, ਵਨ ਫੋਰਸ, ਤੇ ਉਹਦਾ ਕੰਟਰੋਲ ਪ੍ਰੋਵਿੰਸ਼ੀਅਲ ਓਨਟਾਰੀਓ ਗੌਰਮੈਂਟ ਦੇ ਅੰਡਰ ਹੋਵੇ, ਨਾ ਕਿ ਸਿਟੀਆਂ ਦੇ ਅੰਡਰ ਹੋਵੇ। ਸਿਟੀਆਂ ਤੋਂ ਉਹਦਾ ਖਰਚਾ ਲੈਣ, ਉਹਦਾ ਖਰਚਾ ਸਿਟੀਆਂ ਤੋਂ ਲੈਣ ਜ਼ਰੂਰ, ਉਹ ਨਾ ਛੱਡਣ ਸਿਟੀਆਂ ਨੂੰ, ਲੇਕਿਨ ਕੰਟਰੋਲ ਓਨਟਾਰੀਓ ਗੌਰਮੈਂਟ ਆਪਣੇ ਕੋਲ ਰੱਖੇ। ਉਹਦੇ ਚ ਫਿਰ ਨਾ ਉਹਨੂੰ ਫੰਡਿੰਗ ਦੀ ਪ੍ਰੋਬਲਮ ਆਏਗੀ, ਨਾ ਉਹਦੀ ਨਾਲੇ ਉਹਦੀ ਵਰਕਿੰਗ ਤੇ ਵੀ ਉਹਨਾਂ ਨੂੰ ਕਿੰਤੂ ਫਿੰਤੂ ਨਹੀਂ ਕਰਨਾ ਪਏਗਾ ਕਿ ਯੇ ਹੈ ਜੀ, ਉਹ ਹੈ ਜੀ, ਆਹ ਸਿਟੀ ਨੀ, ਉਹ ਸਿਟੀ ਨੀ ਜੀ, ਇੰਨੀ ਫੋਰਸ ਘੱਟ ਗਈ, ਉੱਥੇ ਨਹੀਂ ਸਾਡੇ ਕੋਲੇਗਾ। ਉਹ ਫਿਰ ਸਿੱਧਾ ਓਨਟਾਰੀਓ ਗੌਰਮੈਂਟ ਰਿਸਪੋਂਸੀਬਲ ਹੋਏਗੀ ਤੇ ਓਪੀਪੀ ਇੱਕ ਫੋਰਸ ਰਿਸਪੋਂਸੀਬਲ ਹੋਏਗੀ ਤੇ ਜਵਾਬਦੇਹ ਹੋਏਗੀ। ਤੇ ਬੈਟਰ ਦਿਨਾਂ ਵਿੱਚ ਦੇਖਿਓ ਤੁਸੀਂ ਇਹ ਸਾਰੇ ਮਸਲੇ ਕਿਵੇਂ ਹੱਲ ਹੁੰਦੇ ਆ, ਇਹ ਮੇਰਾ ਵਿਊ ਪੁਆਇੰਟ ਹੈ, ਤੇ ਥੈਂਕ ਯੂ ਤੁਹਾਡਾ। ਤੇ ਦੂਸਰਾ ਯੁਧਵੀਰ ਜੀ, ਜਿਹੜਾ ਆਪਣੇ ਵੱਡੇ ਭਰਾਵਾਂ ਦਾ ਜਿਹੜਾ ਇਲੈਕਸ਼ਨ ਦਾ ਚੱਲ ਰਿਹਾ, 100 ਦਿਨ ਰਹਿ ਗਿਆ ਸਾਰਾ ਯੂਐਸਏ ਦੇ ਇਲੈਕਸ਼ਨ ਦੇ ਵਿੱਚ, ਤੇ ਜਿਹੜਾ ਕਮਲਾ ਹੈਰਿਸ ਜੀ ਦਾ ਇਸ਼ੂ ਹੈ ਯੁਧਵੀਰ ਜੀ, ਮੇਰੇ ਹਿਸਾਬ ਨਾਲ ਇਹ ਟੈਂਪਰੇਰੀ ਬੂਸਟ ਆਇਆ ਉਹਨਾਂ ਨੂੰ, ਜਿੱਥੇ ਜਿੱਥੇ ਵੀ ਅਫਰੀਕਨ ਕਮਿਊਨਿਟੀ ਹੈਗੀ ਕਮਿਸ਼ਨਾਂ ਦੇ ਵਿੱਚ, ਉੱਥੇ ਉੱਥੇ ਉਹਨਾਂ ਨੂੰ ਬੂਸਟ ਮਿਲਿਆ। ਪਰ ਅਲਟੀਮੇਟਲੀ ਤੁਸੀਂ ਦੇਖਿਓ ਡੋਨਲਡ ਟਰੰਪ ਸਾਹਿਬ ਨੇ ਲੀਡ ਕਰ ਜਾਣਾ ਔਰ ਡੋਨਲਡ ਟਰੰਪ ਸਾਹਿਬ ਹੀ ਜਿੱਤਣਗੇ, ਇਹ ਮੇਰਾ ਵਿਊ ਪੁਆਇੰਟ ਹੈ। ਕਿਉਂਕਿ ਜਿੰਨਾ ਕੰਟਰੋਲ ਡੋਨਲਡ ਟਰੰਪ ਸਾਹਿਬ ਕਰ ਸਕਦੇ ਨੇ ਔਰ ਜਿੰਨੀ ਨੌਲੇਜ ਉਹਨਾਂ ਨੂੰ ਹੈ, ਘੱਟੋ ਘੱਟ ਫਾਈਨੈਂਸ਼ੀਅਲ ਇਸ਼ੂਜ਼ ਦੀ ਹੈਗੀ ਹੈ ਔਰ ਉਹਨਾਂ ਦਾ ਐਕਸਪੀਰੀਅੰਸ ਵੀ ਹੋ ਚੁੱਕਾ ਹੈ ਦੂਸਰੇ ਇਸ਼ੂਜ਼ ਦੇ ਉੱਤੇ, ਕਿਉਂਕਿ ਉਹਨਾਂ ਨੇ ਇੱਕ ਟਰਮ ਉਹਨਾਂ ਨੇ ਨਿਭਾਈ ਹੈ ਔਰ ਉਹ ਬੜੇ ਨਿਧੜਕ ਹੋ ਕੇ ਹਰ ਮਸਲੇ ਦੇ ਉੱਤੇ ਆਪਣਾ ਵਿਊ ਪੁਆਇੰਟ ਰੱਖ ਲਿਆ ਤੇ ਸਟੈਪ ਲੈਣ ਦੀ ਗੱਲ ਕੀਤੀ ਆ ਉਹਨਾਂ ਨੇ ਪਿੱਛੇ ਜੇ ਇੱਕ ਹੋਰ ਗੱਲ ਕੀਤੀ ਸੀ ਯੁੱਧਵੀਰ ਜੀ ਕਿ ਜਿੰਨੇ ਇੱਥੇ ਸਟੂਡੈਂਟ ਆਉਂਦੇ ਆ ਅਗਰ ਉਹ ਗ੍ਰੈਜੂਏਸ਼ਨ ਕਰਨਗੇ ਤਾਂ ਉਹਨਾਂ ਨੂੰ ਗ੍ਰੀਨ ਕਾਰਡ ਦੇ ਦਿੱਤਾ ਜਾਏਗਾ ਤਾਂ ਜੋ ਉਹ ਗ੍ਰੈਜੂਏਸ਼ਨ ਕਰਕੇ ਚੰਗੇ ਪੜੂ ਬਣ ਕੇ ਚੰਗੇ ਕੁਆਲੀਫਾਈ ਇਨਸਾਨ ਹੋ ਕੇ ਉਹ ਆਪਣੇ ਦੇਸ਼ਾਂ ਵਿਚ ਨਾ ਜਾਣ ਇੱਥੇ ਅਮਰੀਕਾ ਚ ਰਹਿ ਕੇ ਅਮਰੀਕਾ ਨੂੰ ਸਰਵ ਕਰਨ ਉਹਨਾਂ ਨੂੰ ਗ੍ਰੀਨ ਕਾਰਡ ਵਿਚ ਬਹੁਤ ਵੱਡਾ ਪ੍ਰੋਬਲਮ ਆਉਂਦੀ ਸੀ ਜਿਸ ਕਰਕੇ ਵਾਪਸ ਚਲੇ ਜਾਂਦੇ ਸੀ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਏ ਬੜੀ ਵੱਡੀ ਗੱਲ ਕਹੀ ਏ ਮੇਰੇ ਹਿਸਾਬ ਨਾਲ ਤੁਸੀਂ ਮੇਰੇ ਨਾਲ ਜ਼ਿਆਦਾ ਇਸ ਇਸ਼ੂ ਨੂੰ ਜਾਣਦੇ ਹੋ ਤੁਸੀਂ ਇਸ ਤੇ ਚਲਣਾ ਪਾ ਸਕਦੇ ਹੋ ਸੋ ਉਹ ਚੰਗੇ ਸਟੈਪ ਅੱਗੇ ਵਿਊ ਪੁਆਇੰਟ ਰੱਖਦੇ ਆ ਤੇ ਬਾਕੀ ਤੁਸੀਂ ਓਬਾਮਾ ਜੀ ਬਾਰੇ ਗੱਲ ਕੀਤੀ ਸੀ ਤੇ ਮਿਸ਼ਲ ਓਬਾਮਾ ਜੀ ਤੇ ਆਪ ਕੈਂਡੀਡੇਟ ਸੀ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਪ੍ਰੈਜੀਡੈਂਟ ਦੀ ਰੇਸ ਵਿਚ ਮੈਂ ਆ ਜਾਵਾਂ ਪਰ ਜੋ ਬਾਇਡਨ ਜੀ ਨੂੰ ਪਤਾ ਸੀ ਤੇ ਉਹਨਾਂ ਨੇ ਓਬਾਮਾ ਜੀ ਨੂੰ ਬੜਾ ਵੱਡਾ ਝਟਕਾ ਦਿੱਤਾ ਹੈਰਿਸ ਨੂੰ ਡਿਕਲੇਅਰ ਕਰਕੇ ਤੇ ਤੁਸੀਂ ਕਿਹਾ ਕਿ ਉਹਨਾਂ ਨੇ 4-5 ਦਿਨ ਕਿਉਂ ਲਾਤੇ ਉਹਨਾਂ ਨੂੰ ਸਪੋਂਸਰ ਕਰਨ ਵਾਸਤੇ ਤੇ ਇਹਦੇ ਵਿਚ ਤੁਸੀਂ ਇੱਕ ਇਸ ਗੱਲ ਨੂੰ ਜਾਣਦੇ ਹੋ ਕਿ ਜਿਹੜਾ ਇੰਟਰਨਲ ਫਾਰਮੂਲਾ ਪੋਲੀਟਿਕਸ ਦਾ ਹੈਗਾ ਕਿ ਉਹਨਾਂ ਨੇ ਹੈਰਿਸ ਤੋਂ ਕਮਿਟਮੈਂਟ ਵੀ ਲੈਣੀ ਸੀ ਭਾਈ ਅਸੀਂ ਤੈਨੂੰ ਸਪੋਰਟ ਜ਼ਰੂਰ ਕਰਾਂਗੇ ਸਪੋਰਟ ਤਾਂ ਕਰਾਂਗੇ ਜੇ ਤੂੰ ਮਿਸ਼ਲ ਓਬਾਮਾ ਨੂੰ ਕਿਤੇ ਫਿੱਟ ਕਰੇਗੀ ਆਪਣੀ ਕੈਬਨਿਟ ਦੇ ਵਿਚ ਤੇ ਉਹ ਉਹਨਾਂ ਦਾ ਸੈਟਿੰਗ ਹੋ ਗਈ ਹੋਣੀ ਹੈ 4-5 ਦਿਨ ਦੇ ਵਿਚ ਲੱਗ ਗਏ ਹੋਣਗੇ ਬੈਕ ਐਂਡ ਫੋਰਥ ਸੈਟਿੰਗ ਹੋ ਗਈ ਤੇ ਹੁਣ ਉਹਨਾਂ ਨੇ ਡਿਕਲੇਅਰ ਕਰਤਾ ਇਹ ਮੇਰਾ ਵਿਊ ਪੁਆਇੰਟ ਹੈ ਤੁਸੀਂ ਸ਼ਾਇਦ ਇਸ ਤੇ ਸਵਾਲ ਖੜਾ ਕੀਤਾ ਸੀ ਮੇਰੇ ਖਿਆਲ ਸ਼ੁੱਕਰਵਾਰ ਹੀ ਕਿ 4-5 ਦਿਨ ਉਹਨਾਂ ਨੇ ਕਿਉਂ ਲਾਏ ਮੇਰਾ ਵਿਊ ਪੁਆਇੰਟ ਇਹਦੇ ਤੇ ਇਹ ਹੈ ਤੇ ਬਾਕੀ ਤੁਸੀਂ ਜੇ ਹੁਕਮ ਕਰੋਗੇ ਕਿਸੇ ਹੋਰ ਇਸ਼ੂ ਤੇ ਉਹਦੇ ਤੇ ਵੀ ਆਪਣਾ ਵਿਊ ਪੁਆਇੰਟ ਦੇ ਦੇਵਾਂਗੇ ਹੁਣ ਤੁਸੀਂ ਆਪਣਾ ਅੱਗੇ ਵਿਊ ਪੁਆਇੰਟ ਰੱਖ ਸਕਦੇ ਹੋ ਜੀ
ਕਾਫੀ ਸਾਰੀਆਂ ਚੀਜ਼ਾਂ ਤੁਸੀਂ ਹਾਈਲਾਈਟ ਕੀਤੀਆਂ ਨੇ ਉਹਦੇ ਬਾਰੇ ਮੈਂ ਵਾਰੀ ਵਾਰੀ ਡਿਸਕਸ ਕਰ ਲੈਣਾ ਇੱਕ ਤੇ ਬਿਲਕੁਲ ਤੁਸੀਂ ਠੀਕ ਕਿਹਾ ਕਿ ਓਲੰਪਿਕਸ ਜਿਹੜੀ ਹੈ ਜਾਂ ਸਪੋਰਟਸ ਦੀ ਗੱਲ ਹੈ ਇਟ ਇਜ਼ ਵੈਰੀ ਡੀਅਰ ਟੂ ਮਾਈ ਹਾਰਟ ਕਿਉਂਕਿ ਕ੍ਰਿਕਟ ਨੂੰ ਤਾਂ ਚਲੋ ਅਸੀਂ ਵੀ ਕਵਰ ਕਰਦੇ ਹਾਂ ਸਾਰੇ ਕਵਰ ਕਰਦੇ ਹਾਂ ਔਰ ਕ੍ਰਿਕਟ ਖਿਲਾੜੀਆਂ ਨੂੰ ਬੜੀ ਇੰਪੋਰਟੈਂਸ ਵੀ ਮਿਲਦੀ ਹੈ ਪੈਸਾ ਵੀ ਮਿਲਦਾ ਲੇਕਿਨ ਓਲੰਪਿਕਸ ਜਿਹੜੀ ਹੈ ਜਾਂ ਕਿਉਂਕਿ ਇਹਦੇ ਵਿਚ ਦੇਖੋ ਦੁਨੀਆਂ ਦੇ ਵਿਚ ਜੇ ਅਸੀਂ ਗੱਲ ਕਰੀਏ ਤੇ ਸਭ ਤੋਂ ਬੜਾ ਸਪੋਰਟਿੰਗ ਈਵੈਂਟ ਹੈ ਮੈਂ ਜ਼ਾਤੀ ਤੌਰ ਤੇ ਪਰਸਨਲ ਲੈਵਲ ਤੇ ਗੱਲ ਕਰਦਾ ਕਿ ਮੈਂ ਕ੍ਰਿਕਟ ਵਰਲਡ ਕੱਪ ਨੋ ਡਾਊਟ ਬੜੇ ਸ਼ੌਕ ਨਾਲ ਅਸੀਂ ਦੇਖਦੇ ਹਾਂ ਕ੍ਰਿਕਟ ਦਾ ਵਰਲਡ ਕੱਪ ਹੋ ਗਿਆ ਸੋਕਰ ਦਾ ਵਰਲਡ ਕੱਪ ਹੋ ਗਿਆ ਯੂਰੋ ਕੱਪ ਕੋਪੋ ਅਮਰੀਕਾ ਦੋਨੋਂ ਅਸੀਂ ਬੜੇ ਸ਼ੌਕ ਦੇ ਨਾਲ ਦੇਖੇ ਲੇਕਿਨ ਓਲੰਪਿਕਸ ਦੀ ਗੱਲ ਹੈ ਤੇ ਤੁਸੀਂ ਦੇਖੋ ਕਿੰਨੀਆਂ ਡਿਫਰੈਂਟ ਸਪੋਰਟਸ ਹੁੰਦੀਆਂ ਔਰ ਹਰ ਕੰਟਰੀ ਇਹਦੇ ਚ ਲਗਭਗ ਪਾਰਟੀਸਪੇਟ ਕਰਦਾ ਸੋ ਇਹ ਮੇਰੇ ਖਿਆਲ ਦੇ ਨਾਲ ਇਹ ਸੋਕਰ ਵਰਲਡ ਕੱਪ ਜਾਂ ਕ੍ਰਿਕਟ ਵਰਲਡ ਕੱਪ ਤੋਂ ਵੀ ਬਹੁਤ ਬੜੀ ਚੀਜ਼ ਹੈ ਔਰ ਹਜ਼ਾਰਾਂ ਹੀ ਐਥਲੀਟਸ ਹਜ਼ਾਰਾਂ ਹੀ ਓਫੀਸ਼ੀਅਲਸ ਆਉਂਦੇ ਨੇ ਕਿੰਨਾ ਪੈਸਾ ਲੱਗਦਾ ਹੈ ਸਟੇਡੀਅਮ ਬਣਦੇ ਨੇ ਸੋ ਇਸ ਲਈ ਮੇਰੇ ਤੇ ਬਹੁਤ ਦਿਲ ਦੇ ਕਰੀਬ ਹੈ ਬਟ ਮੈਂ ਗੱਲ ਨਾਲ ਹੀ ਮੰਨ ਵੀ ਲੈਣਾ ਕਿ ਜਿੰਨੀ ਇੰਪੋਰਟੈਂਸ ਮਿਲਣੀ ਚਾਹੀਦੀ ਹੈ ਹੁਣ ਸੋਕਰ ਦਾ ਵਰਲਡ ਕੱਪ ਹੋਵੇ ਜਾਂ ਕ੍ਰਿਕਟ ਵਰਲਡ ਕੱਪ ਹੋਵੇ ਉੱਥੇ ਤਾਂ ਖਿਲਾੜੀਆਂ ਨੂੰ ਬੜੀ ਇੰਪੋਰਟੈਂਸ ਮਿਲਦੀ ਹੈ ਕ੍ਰਿਕਟ ਜਾਂ ਸੋਕਰ ਦੇ ਵਰਲਡ ਕੱਪ ਦੇ ਵਿਚ ਲੇਕਿਨ ਓਲੰਪਿਕਸ ਦੇ ਵਿਚ ਨਾ ਤੇ ਕਿਉਂਕਿ ਇਹਦੇ ਚ ਪਹਿਲੀ ਗੱਲ ਤਾਂ ਕੋਈ ਨਾਮੀ ਰਾਸ਼ੀ ਨਹੀਂ ਹੈ ਕੋਈ ਪੈਸਾ ਨਹੀਂ ਇਹਦੇ ਵਿਚ ਕੋਈ ਆਪਣੇ ਵੱਲੋਂ ਕੋਈ ਜਾ ਕੇ ਕੋਈ ਕਿਸੇ ਗਵਰਨਮੈਂਟ ਅਨਾਊਂਸ ਕਰ ਦੇਵੇ ਤਾਂ ਕਰ ਦੇਵੇ ਇਹਦੇ ਚ ਕੋਈ ਪੈਸੇ ਤਾਂ ਮਿਲਦੇ ਨਹੀਂ ਮਿਲਦੇ ਤਾਂ ਮੈਡਲ ਹੈ ਹੁਣ ਉੱਥੇ ਤੇ ਪੈਸੇ ਵੀ ਮਿਲਦੇ ਹੈ ਤੇ ਨਾਲ ਬਹੁਤ ਸਾਰੀ ਸ਼ੋਹਰਤ ਵੀ ਮਿਲਦੀ ਹੈ ਸੋ ਇੱਥੇ ਸ਼ੋਹਰਤ ਜ਼ਰੂਰ ਥੋੜੀ ਬਹੁਤੀ ਮਿਲ ਜਾਂਦੀ ਹੈ ਪੈਸੇ ਕੋਈ ਜ਼ਿਆਦਾ ਨਹੀਂ ਹੈ ਇਹਦੇ ਵਿਚ ਹਾਂ ਉਹ ਬਹੁਤ ਜਿਹੜੇ ਬੜੇ ਐਥਲੀਟਸ ਨੇ ਓਲੰਪਿਕਸ ਦੇ ਵਿਚ ਉਹ ਬਾਹਰੋਂ ਆਪਣੀਆਂ ਸਪੋਂਸਰਸ਼ਿਪਸ ਵਗੈਰਾ ਕੁਝ ਮਿਲ ਜਾਣ ਕੋਈ ਐਡਵਰਟਾਈਜ਼ਮੈਂਟ ਮਿਲ ਜਾਣ ਤੇ ਉੱਥੋਂ ਪੈਸੇ ਬਣਾ ਲੈਂਦੇ ਆ ਥੋੜੇ ਬਹੁਤੇ ਲੇਕਿਨ ਬਾਕੀ ਸਪੋਰਟਸ ਦੇ ਮੁਕਾਬਲੇ ਇੰਨੀ ਗੱਲਬਾਤ ਨਹੀਂ ਹੈ ਸੋ ਸਾਡੇ ਲਈ ਤਾਂ ਸਰ ਹਰ ਕੋਈ ਸਪੋਰਟਸ ਪਰਸਨ ਹੈ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰੇਕ ਨੂੰ ਸਪੋਰਟ ਕਰੀਏ ਔਰ ਜੋ ਇਹਨਾਂ ਦੀ ਵੀ ਮਿਹਨਤ ਹੈ ਹੁਣ ਕੱਲ ਅਸੀਂ ਦੇਖ ਰਹੇ ਸੀ ਆਪਣੇ ਓਲੰਪਿਕਸ ਦੇ ਵਿਚ ਹੁਣ ਇੱਕ ਮਹਿਲਾ ਜਿਮਨਾਸਟ ਸੀਗੀ ਉਹ ਗਿਰ ਗਈ ਪਰਫਾਰਮ ਕਰਦੇ ਕਰਦੇ ਸੋਚ ਰਹੇ ਸੀ ਮੈਂ ਵਾਈਫ ਇਸ ਦੋਨੋਂ ਦੇਖ ਰਹੀ ਕਈ 4 ਸਾਲ ਹੋ ਗਏ ਨੇ ਦੇਖੋ ਇਹਨਾਂ ਨੂੰ ਮਿਹਨਤ ਕਰਦੇ ਆ ਔਰ ਫੇਰ ਕੁਛ ਸੈਕਿੰਡ ਦੀ ਗੱਲ ਹੁੰਦੀ ਹੈ ਜਾਂ ਮਿੰਟਾਂ ਦੀ ਗੱਲ ਕਹਿ ਲਓ ਕੁਛ ਸੈਕਿੰਡ ਜਾਂ ਕੁਛ ਵੀ ਮਿੰਟਾਂ ਦੇ ਵਿਚ ਸਾਰਾ ਕੁਛ ਫੈਸਲਾ ਹੋ ਜਾਣਾ ਤੁਹਾਡਾ 4 ਸਾਲ ਦੀ ਮਿਹਨਤ ਦਾ ਔਰ ਉਹਦੇ ਵਿਚ ਜ਼ਾਹਿਰ ਜੀ ਗੱਲ ਹੈ ਕਿ ਬਹੁਤ ਸਾਰੇ ਐਥਲੀਟਸ ਮੰਨਦੇ ਵੀ ਨੇ ਹੁਣ ਆਪ ਅਸੀਂ ਦੇਖਿਆ ਹੀ ਹੈ ਕਿ ਜਿਹੜੇ ਇੰਡੀਆ ਆਰਚਰੀ ਦੇ ਵਿਚ ਠੀਕ ਨਹੀਂ ਕਰ ਪਾਇਆ ਆ ਈਵਨ ਸ਼ੂਟਿੰਗ ਦੇ ਵਿਚ ਜਿਹੜੇ ਹੁਣ ਅਰਜੁਨਾ ਉਹ 4th ਦੇ ਉੱਤੇ ਰਹਿ ਗਈ ਹੈ ਸੋ ਕਈ ਵਾਰ ਤੁਸੀਂ ਥੋੜੀ ਥੋੜੀ ਜਿਹੀ ਗੱਲ ਕਿੱਥੇ 4th-5 ਨੰਬਰ ਤੇ 6 ਨੰਬਰ ਤੇ ਰਹਿ ਜਾਂਦੇ ਹੋ ਔਰ ਤੁਸੀਂ ਮੈਡਲ ਮਿਸ ਕਰ ਜਾਂਦੇ ਹੋ ਸੋ ਇਟਸ ਵੈਰੀ ਚੈਲੰਜਿੰਗ ਚਲੋ ਜੋ ਸਾਡੇ ਵੱਲੋਂ ਥੋੜਾ ਬਹੁਤਾ ਯੋਗਦਾਨ ਹੈ ਮੈਂ ਤਾਂ ਇਹੀ ਸਮਝਦਾ ਹਾਂ ਕਿ ਅਸੀਂ ਬਹੁਤ ਜੋਸ਼ ਦੇ ਨਾਲ ਬੜੀ ਮਿਹਨਤ ਦੇ ਨਾਲ ਓਲੰਪਿਕਸ ਨੂੰ ਕਵਰ ਕਰੀਏ ਅਸੀਂ ਤੇ ਇਹੀ ਯੋਗਦਾਨ ਪਾ ਸਕਦੇ ਹਾਂ ਔਰ ਹਾਂ ਜਦੋਂ ਪਿਛਲੀ ਵਾਰ ਸਾਡੇ ਕੈਨੇਡੀਅਨ ਐਥਲੀਟਸ ਆਏ ਸੀਗੇ ਅਸੀਂ ਇੱਥੇ ਹਯਾਤ ਜਿਹੜਾ ਹੋਟਲ ਹੈ ਉੱਥੇ ਲਕਸ ਕਨਵੈਨਸ਼ਨ ਸੈਂਟਰ ਉੱਥੇ ਅਸੀਂ ਉਹਨਾਂ ਦਾ ਸਵਾਗਤ ਵੀ ਕੀਤਾ ਸੀ ਆਨਰ ਵੀ ਕੀਤਾ ਸੀ ਬੜਾ ਉਹਨਾਂ ਨੇ ਐਥਲੀਟਸ ਨੇ ਖੁਸ਼ੀ ਦਿਖਾਈ ਸੀ ਇੰਡੀਆ ਦੇ ਵਿੱਚ ਹੁਣ ਥੋੜਾ ਜਿਹਾ ਚੇਂਜ ਹੋ ਗਿਆ ਪਹਿਲਾਂ ਤੇ ਬਹੁਤ ਜ਼ਿਆਦਾ ਨਹੀਂ ਸੀ ਹੁੰਦਾ ਇੰਡੀਆ ਚ ਹੁਣ ਜ਼ਰੂਰ ਇਹ ਚੇਂਜ ਹੋ ਗਿਆ ਕਿ ਮੋਦੀ ਸਾਹਿਬ ਚਾਹੇ ਕੁਝ ਲੋਕ ਕਹਿੰਦੇ ਕਿ ਆਪਣੀ ਪਰਸਨਲ ਸ਼ੋਹਰਤ ਲਈ ਸਭ ਕੁਝ ਕਰਦੇ ਨੇ ਜੀ ਮੋਦੀ ਸਾਹਿਬ ਤੇ ਹਰ ਚੀਜ਼ ਚ ਖੁਦ ਨੂੰ ਲਾਈਮਲਾਈਟ ਲਿਆਉਣਾ ਚਾਹੁੰਦੇ ਹੋ ਸਕਦਾ ਇਹ ਵੀ ਗੱਲ ਸਹੀ ਹੋਵੇ ਬਟ ਐਟਲੀਸਟ ਇਹਦੇ ਚ ਇਹ ਹੋ ਗਿਆ ਕਿ ਹੁਣ ਜਦੋਂ ਖਿਲਾੜੀ ਵਾਪਸ ਜਾਂਦੇ ਨੇ ਜਾਂ ਈਵਨ ਜਿੱਦਾਂ ਹੁਣ ਪਹਿਲਾਂ ਹੀ ਮੈਡਲ ਜਿੱਤਿਆ ਤੇ ਮੋਦੀ ਸਾਹਿਬ ਨੇ ਫੋਨ ਤੇ ਗੱਲ ਕਰ ਲਈ ਖਿਲਾੜੀ ਵੀ ਜਦੋਂ ਵਾਪਸ ਜਾਂਦੇ ਆ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਆਨਰ ਕਰਦੇ ਆ ਲੰਚ ਡਿਨਰ ਕਰਾ ਰਹੇ ਨੇ ਫਿਰ ਸਟੇਟ ਗੌਰਮੈਂਟ ਜਿਹੜੀਆਂ ਹਰਿਆਣਾ ਗੌਰਮੈਂਟ ਕਹਿੰਦੀ ਅਸੀਂ ਪੈਸੇ ਦੇ ਰਹੇ ਹਾਂ ਪੰਜਾਬ ਗੌਰਮੈਂਟ ਕਹਿੰਦੀ ਅਸੀਂ ਪੈਸੇ ਦੇ ਰਹੇ ਹਾਂ ਨੌਕਰੀਆਂ ਦੇ ਰਹੇ ਹਾਂ ਸੋ ਚੰਗੀ ਗੱਲ ਹੈ ਸਾਡੇ ਜੀ ਕੈਨੇਡਾ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ ਤੇ ਮੈਨੂੰ ਲੱਗਦਾ ਨਹੀਂ ਇਹਨਾਂ ਨੂੰ ਕੋਈ ਏਅਰਪੋਰਟ ਤੇ ਵੀ ਰਿਸੀਵ ਕਰਨਾ ਹੁੰਦਾ ਆਪੇ ਹੀ ਜਾਂ ਗੱਡੀ ਕਿਸੇ ਦੀ ਹੈ ਜਾਂ ਕੋਈ ਪਰਿਵਾਰ ਦਾ ਮੈਂਬਰ ਲੈ ਜਾਂਦਾ ਇਹਨਾਂ ਨੂੰ ਜਾਂ ਫਿਰ ਉਬਰ ਕਰਕੇ ਘਰ ਚਲੇ ਜਾਂਦੇ ਦੈਟਸ ਇਟ ਇੱਥੇ ਕੈਨੇਡਾ ਦੇ ਵਿੱਚ ਤੇ ਬੜੇ ਬੜੇ ਗੋਲਡ ਮੈਡਲਿਸਟ ਨੂੰ ਵੀ ਇੱਥੇ ਕੋਈ ਪਾਰਟੀ ਸ਼ਾਰਟੀ ਜਾਂ ਕੋਈ ਪੁੱਛਦਾ ਥੋੜੀ ਹੈ ਕੋਈ ਟਰੂਡੋ ਸਾਹਿਬ ਕੋਈ ਇਹਨਾਂ ਨੂੰ ਕਰੋ ਘਰ ਬੁਲਾ ਲੈਣ ਸਪੋਰਟਸ ਮਿਨਿਸਟਰ ਉੱਥੇ ਜੇ ਗਏ ਵੀ ਨੇ ਤਾਂ ਕਿੰਨੇ ਕੁ ਲੋਕਾਂ ਨੂੰ ਪਤਾ ਹੈ ਕਿ ਸਪੋਰਟਸ ਮਿਨਿਸਟਰ ਉੱਥੇ ਗਏ ਨੇ ਜਾਂ ਇੱਥੇ ਕੋਈ ਗੱਲਬਾਤ ਹੈ ਨਹੀਂ ਕੋਈ ਗੱਲਬਾਤ ਨਹੀਂ ਹੈ ਔਰ ਕਵਰੇਜ ਵੀ ਬੜੀ ਘੱਟ ਹੈ ਇੰਡੀਆ ਦੇ ਵਿੱਚ ਮੈਨੂੰ ਯਾਦ ਆ ਸੀ ਬੜੀ ਛੋਟੀ ਉਮਰ ਦੇ ਵਿੱਚ ਹੀ ਜੇ ਮੈਂ ਆਪਣੀ ਪਹਿਲੀ ਓਲੰਪਿਕਸ ਦੀ ਗੱਲ ਕਰਾਂ ਤੇ 1984 ਜਿਹੜੀ ਐਲਏ ਓਲੰਪਿਕਸ ਸੀਗੀ ਉਹ ਪਹਿਲੀ ਵਾਰ ਅਸੀਂ ਸਾਰੀ ਦੇਖੀ ਔਰ ਸਾਨੂੰ 1984 ਫਿਰ 88 92 ਲਗਭਗ ਹਰ ਓਲੰਪਿਕਸ ਫਿਰ ਦੁਬਾਰਾ ਦੇਖੀ ਉਸ ਟਾਈਮ ਦੀ ਜੇ ਮੈਂ ਗੱਲ ਕਰਾਂ ਤੇ ਫਲੋ ਜੋ ਲੋਕਾਂ ਨੂੰ ਜੈਨੀਫਰ ਲੋਪੇਸ ਤੋਂ ਬਾਅਦ ਚ ਪਤਾ ਪਰ ਫਲੋ ਜੋ ਹੋ ਗਈ ਜੈਕੀ ਜੈਨਰ ਕਰਸੀ ਉਸ ਟਾਈਮ ਦੇ ਵਿੱਚ ਆਪਣੇ ਪੀਟੀ ਊਸ਼ਾ ਦੀ ਗੱਲ ਮੈਂ ਸਵੇਰੇ ਵੀ ਕਰ ਚੁੱਕਾ ਹੈ ਸੋ ਸਾਨੂੰ ਉਸ ਟਾਈਮ ਤੋਂ ਹੀ ਬੜਾ ਸ਼ੌਕ ਹੋ ਗਿਆ ਔਰ ਹਰ ਵਾਰ ਓਲੰਪਿਕਸ ਅਸੀਂ ਦੇਖਣੀ ਇੰਡੀਆ ਦੇ ਵਿੱਚ ਗੱਲ ਹੁੰਦੀ ਸੀਗੀ ਕਿ ਓਲੰਪਿਕਸ ਆ ਗਈ ਜੀ ਓਲੰਪਿਕਸ ਆ ਗਈ ਇੱਥੇ ਉਹ ਕੋਈ ਮਾਹੌਲ ਜਿਹਾ ਨਹੀਂ ਹੈ ਵੀ ਓਲੰਪਿਕਸ ਆ ਗਈ ਹੈ ਕੋਈ ਇੰਨਾ ਜੋਸ਼ ਜਿਹਾ ਨਹੀਂ ਹੈਗਾ ਗੱਲਬਾਤ ਹੈ ਪਰ ਉਸ ਲੈਵਲ ਤੇ ਜਿਸ ਲੈਵਲ ਤੇ ਹੋਣਾ ਚਾਹੀਦਾ ਔਰ ਖਾਸ ਕਰ ਕੈਨੇਡਾ ਮਤਲਬ ਜਿੰਨੇ ਇੰਡੀਆ ਨੇ ਟੋਟਲ ਮੈਡਲ ਪਿਛਲੀ ਵਾਰ ਜਿੱਤੇ ਸੱਤ ਇੰਨੇ ਤਾਂ ਕੈਨੇਡਾ ਗੋਲਡ ਮੈਡਲ ਜਿੱਤ ਲੈਂਦਾ ਸਾਡੇ ਇੱਥੇ ਅਸੀਂ ਸੱਤ ਗੋਲਡ ਮੈਡਲ ਜਿੱਤੇ ਨੇ ਲੇਕਿਨ ਜੇ ਅਸੀਂ ਕਹੀਏ ਕਿ ਆਪਣੇ ਅਸੀਂ ਇੱਥੇ ਐਥਲੀਟਸ ਨੂੰ ਕੁਝ ਬਹੁਤ ਜ਼ਿਆਦਾ ਕਰਦੇ ਹਾਂ ਐਸਾ ਕੁਝ ਨਹੀਂ ਹੈ ਇਹ ਤੇ ਗੱਲ ਹੋ ਗਈ ਓਲੰਪਿਕਸ ਦੀ ਦੂਸਰੀ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਯੈਸ ਇੱਥੇ ਫੋਰਡ ਸਾਹਿਬ ਨੂੰ ਫੋਰਡ ਸਾਹਿਬ ਨੇ ਹੈਲੀਕਾਪਟਰ ਦੀ ਅਨਾਊਂਸਮੈਂਟ ਕੀਤੀ ਹੈ ਆਟੋ ਥੈਫਟ ਕੋਈ ਘੱਟ ਨਹੀਂ ਰਿਹਾ ਵੱਧਦਾ ਹੀ ਚਲਾ ਜਾ ਰਿਹਾ ਔਰ ਇਸ ਵੀਕਐਂਡ ਦੇ ਉੱਤੇ ਖੈਰ ਐਕਸਟੋਰਸ਼ਨ ਦੇ ਮਾਮਲੇ ਚ ਗ੍ਰਿਫਤਾਰੀਆਂ ਹੋਈਆਂ ਉਹ ਵੀ ਇੱਕ ਮੈਂ ਜ਼ਰੂਰ ਨਾਲ ਕਿਉਂਕਿ ਕ੍ਰਾਈਮ ਦੀ ਗੱਲ ਕਰ ਰਹੇ ਤਾਂ ਮੈਂ ਇੱਕ ਮਿੰਟ ਲਈ ਟੱਚ ਕਰਦਾ ਕਾਲਰਸ ਵੀ ਵੇਟ ਕਰ ਰਹੇ ਨੇ ਵਿਰਕ ਸਾਹਿਬ ਤੁਸੀਂ ਆਪਣੇ ਵਿਚਾਰ ਦੇਣੇ ਹੋਣਗੇ ਔਰ ਸਪੋਂਸਰ ਵੇਟ ਕਰ ਰਹੇ ਬਟ ਆਈ ਵਾਂਟ ਟੂ ਕੁਇਕਲੀ ਵੈਰੀ ਕੁਇਕਲੀ ਟੱਚ ਅਪਨ ਅ ਵੈਰੀ ਇੰਪੋਰਟੈਂਟ ਇਸ਼ੂ ਉਹ ਮੈਂ ਇਹ ਟੱਚ ਕਰਨਾ ਚਾਹੁੰਦਾ ਹੈ ਕਿ ਜਿਹੜੀ ਐਕਸਟੋਰਸ਼ਨ ਦੀ ਵੀ ਗੱਲ ਹੋ ਰਹੀ ਹੈ ਹੁਣ ਇਹਦੇ ਦੇਖੋ ਯੰਗ ਬੱਚੇ ਨੇ ਔਰ ਉਹਨਾਂ ਨੇ ਪੁਲਿਸ ਨੇ ਵੀ ਸਾਫ਼ ਦੱਸਿਆ ਹੈ ਕਿ ਹੋਰ ਲੋਕਾਂ ਨੂੰ ਇਹ ਰਿਕਰੂਟ ਕਰ ਰਹੇ ਨੇ ਸੋ ਯੰਗ ਬੱਚਿਆਂ ਨੂੰ ਹਰੇਕ ਕੰਮ ਦੇ ਵਿੱਚ ਰਿਕਰੂਟ ਕੀਤਾ ਜਾ ਰਿਹਾ ਚਾਹੇ ਉਹ ਐਕਸਟੋਰਸ਼ਨ ਲਈ ਬੰਦੇ ਇਕੱਠੇ ਕਰਨੇ ਆ ਚਾਹੇ ਗੱਡੀਆਂ ਚੋਰੀ ਲਈ ਬੰਦੇ ਇਕੱਠੇ ਕਰਨੇ ਆ ਸੋ ਇਹ ਸਾਡਾ ਸਭ ਤੋਂ ਪਹਿਲਾਂ ਮੈਂ ਕਹਿ ਦਵਾਂ ਕਿ ਪੇਰੈਂਟਸ ਦਾ ਫਰਜ਼ ਹੈ ਕਿ ਬੱਚਿਆਂ ਦਾ ਖਿਆਲ ਰੱਖਣ ਉਸ ਤੋਂ ਬਾਅਦ ਕਮਿਊਨਿਟੀ ਨੂੰ ਕਲੈਕਟਿਵਲੀ ਕਰਨਾ ਚਾਹੀਦਾ ਮੀਡੀਆ ਦੇ ਵਿੱਚ ਜੋ ਸਾਨੂੰ ਕਰਨਾ ਚਾਹੀਦਾ ਅਸੀਂ ਤਾਂ ਕਰੀ ਜਾ ਰਹੇ ਹਾਂ ਔਰ ਲੀਡਰਸ਼ਿਪ ਨੂੰ ਵੀ ਇਹਦੇ ਬਾਰੇ ਹੋਰ ਡਿਸਕਸ਼ਨ ਕਰਨੀ ਚਾਹੀਦੀ ਹੈ ਮੈਂ ਇੱਥੇ ਜ਼ਰੂਰ ਜ਼ਿਕਰ ਕਰਦੇ ਹਾਂ ਕਿ ਲੀਡਰਸ਼ਿਪ ਦੀ ਵੀ ਡਿਸਕਸ਼ਨ ਬੜੀ ਘੱਟ ਹੈ ਕਮਿਊਨਿਟੀ ਦਾ ਖੈਰ ਹੋ ਸਕਦਾ ਇੰਟਰਸਟ ਘੱਟ ਹੋਵੇ ਕਿਉਂਕਿ ਅਕਾਲੀ ਦਲ ਦੇ ਵਿੱਚ ਜ਼ਿਆਦਾ ਇੰਟਰਸਟ ਹੈ ਮੈਂ ਅਸੀਂ ਵੀ ਖਬਰ ਦੇ ਰਹੇ ਹਾਂ ਅਕਾਲੀ ਦਲ ਦੀ ਉਹਦੀ ਵੀ ਅਸੀਂ ਗੱਲ ਕਰ ਰਹੇ ਹਾਂ ਲੇਕਿਨ ਸਾਡੇ ਇੱਥੇ ਬੱਚੇ ਕਿਉਂਕਿ ਯੰਗ ਬੱਚੇ ਨੇ ਕੋਈ ਕਿਉਂਕਿ ਜਿਹੜੇ ਬੜੇ ਬੜੇ ਆਰਗਨਾਈਜ਼ ਕ੍ਰਾਈਮ ਜਿਹੜਾ ਕਰ ਰਹੇ ਨੇ ਆਰਗਨਾਈਜ਼ ਕ੍ਰਾਈਮ ਦਾ ਮਕਸਦ ਹੀ ਇਹੀ ਹੈ ਕਿ ਆਪ ਉਹ ਪਿੱਛੇ ਕਿਤੇ ਲੋਕੇ ਬੈਠੇ ਨੇ ਸਾਹਮਣੇ ਚਾਹੇ ਡਰੱਗ ਵੇਚਣੀ ਹੈ ਚਾਹੇ ਉਹਨਾਂ ਨੇ ਆ ਗੱਡੀਆਂ ਚੋਰੀ ਕਰਨੀ ਆ ਜਾਂ ਐਕਸਟੋਰਸ਼ਨ ਦਾ ਕੰਮ ਕਰਨਾ ਕੋਈ ਵੀ ਕੰਮ ਕਰਨਾ ਉਹਨਾਂ ਨੇ ਮੋਹਰੇ ਯੰਗ ਬੱਚੇ ਲਗਾ ਲੈਣੇ ਨੇ ਸੋ ਇਹ ਤੇ ਚਾਹੀਦਾ ਹੈ ਕਿ ਕਮਿਊਨਿਟੀ ਇਕੱਠੀ ਹੋਵੇ ਲੀਡਰਸ ਇਕੱਠੇ ਹੋਣ ਮੀਡੀਆ ਇਕੱਠਾ ਹੋਵੇ ਕਿ ਅਸੀਂ ਆਪਣੇ ਯੰਗ ਬੱਚਿਆਂ ਨੂੰ ਵਧੀਆ ਤਰਫ਼ ਜਿਹੜਾ ਉਹ ਲਗਾ ਸਕੀਏ ਇਸ ਲਈ ਮੇਰਾ ਜ਼ੋਰ ਇੱਕ ਸਪੋਰਟਸ ਤੇ ਵੀ ਬੜਾ ਹੁੰਦਾ ਕਿ ਜਿਹੜੇ ਬੱਚੇ ਸਪੋਰਟਸ ਵੱਲ ਲੱਗ ਗਏ ਉਹਨਾਂ ਦਾ ਮੈਜੋਰਟੀ ਦੇ ਵਿੱਚ ਫਿਰ ਬਚਾਅ ਹੋ ਜਾਂਦਾ ਹੈ ਚਾਹੇ ਉਹ ਸ਼ਰਾਬ ਪੀਣੀ ਜਾਂ ਹੋਰ ਗਲਤ ਕੰਮ ਕਰਨੇ ਡਰੱਗ ਵਗੈਰਾ ਕਰਨੀ ਉਹਦੇ ਤੋਂ ਥੋੜਾ ਜਿਹਾ ਬਚਾਅ ਹੋ ਜਾਂਦਾ ਮੇਰੇ ਮੁਤਾਬਿਕ ਜੇ ਸਪੋਰਟਸ ਵੱਲ ਉਹ ਲੱਗੇ ਰਹਿਣਗੇ ਠੀਕ ਹੈ ਜੀ
ਛੋਟੇ ਜਿਹੇ ਇੰਟਰਫੇਸ ਕਰਨ ਲੱਗਾ ਮੈਂ ਮਾਫ਼ੀ ਮੰਗਦਾ ਤੁਹਾਡੇ ਤੋਂ ਕਿ ਪਿੱਛੇ ਪਿੱਛੇ ਲੁਕ ਕੇ ਬੈਠੇ ਹੈ ਇੰਨੇ ਬੱਚੇ ਫੜੇ ਜਾਂਦੇ ਆ ਲੇਕਿਨ ਉਹਨਾਂ ਦਾ ਕੋਈ ਕਿਸੇ ਦਾ ਨਾਂ ਨਹੀਂ ਆਉਂਦਾ ਜਿਹੜੇ ਪਿੱਛੇ ਲੁਕ ਕੇ ਬੈਠੇ ਆ ਜਿਹੜੇ ਬੈਠੇ ਇਹਨਾਂ ਨੂੰ ਓਪਰੇਟ ਕਰਦੇ ਆ ਇਹਨਾਂ ਦੇ ਥਰੂ ਉਹਨਾਂ ਦੀ ਇਨਫੋਰਮੇਸ਼ਨ ਇਹਨਾਂ ਨੂੰ ਨਹੀਂ ਮਿਲਦੀ ਪੁਲਿਸ ਨੂੰ ਪੁਲਿਸ ਉਹਨਾਂ ਨੂੰ ਕਿਉਂ ਨੀ ਅਰੈਸਟ ਕਰਦੇ ਉਹਨਾਂ ਨੂੰ ਪਬਲਿਕ ਦੇ ਸਾਹਮਣੇ ਲਿਆ ਕੇ ਕਿਉਂ ਨੀ ਖੜਾ ਕਰੇ ਇੱਥੇ ਦੇਖੋ ਕਿੰਨਾ ਕਿੰਨਾ ਵੱਡਾ ਇਹ ਡਿਸਕ ਇਹਦਾ ਕੀ ਰੀਜ਼ਨ ਹੈ?
ਉਹਦੇ ਤਿੰਨ ਚਾਰ ਕਾਰਨ ਨੇ ਜੀ। ਪਹਿਲੀ ਚੀਜ਼ ਤਾਂ ਇਹ ਹੈ ਕਿ ਬਹੁਤ ਵਾਰ ਤੇ ਜਿਹੜੇ ਥੱਲੇ ਜਿਹੜੇ ਇਹਨਾਂ ਨੂੰ ਗਰਾਊਂਡ ਦੇ ਉੱਤੇ ਗਰਾਊਂਡ ਸੋਲਜਰਸ ਨੇ, ਇਹਨਾਂ ਨੂੰ ਜੋ ਮਰਜ਼ੀ ਤੁਸੀਂ ਕਹਿ ਲਓ, ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਲਿੰਕ ਇੰਨੇ ਹੁੰਦੇ ਕਿ ਉੱਪਰ ਜਿਹੜਾ ਇੱਕ ਕਿਹੜਾ ਜਿਹੜਾ ਟੌਪ ਬੌਸ ਆ, ਉਹ ਕੌਣ ਆ ਟੌਪ ਬੌਸ ਜਿਹਦੇ ਲਈ ਇਹ ਕੰਮ ਕਰ ਰਹੇ, ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ। ਹੁਣ ਫਰਜ਼ ਕਰ ਲਓ ਇੱਕ ਕਿਸੇ ਨੂੰ ਕਹਿਤਾ ਕਿ ਜੀ ਤੁਸੀਂ ਕਿਸੇ ਨੂੰ ਰਿਕਰੂਟ ਕਰ ਲਿਆ ਕਿ ਤੁਸੀਂ ਜਾ ਕੇ ਬਸ ਰੇਕੀ ਕਰਕੇ ਦੇਣੀ ਹੈ, ਤੁਸੀਂ ਸਾਨੂੰ ਇਨਫੋਰਮੇਸ਼ਨ ਲਿਆ ਕੇ ਦੇਣੀ ਹੈ ਵੀ ਆਹ ਫਲਾਨੀ ਸਟਰੀਟ ਦੇ ਉੱਤੇ ਕਿੰਨੀਆਂ ਗੱਡੀਆਂ ਬਾਹਰ ਡਰਾਈਵੇ ਚ ਖੜੀਆਂ ਹੁੰਦੀਆਂ, ਕਿੰਨੀਆਂ ਅੰਦਰ ਨੇ, ਕਿਹੜੀ ਗੱਡੀ ਮਹਿੰਗੀ ਹੈ ਸਸਤੀ ਹੈ, ਉਹ ਇੰਨਾ ਹੀ ਕੰਮ ਹੈ ਤੁਹਾਡਾ, ਇਨਫੋਰਮੇਸ਼ਨ ਦੇਣੀ ਹੈ। ਉਹ ਤੇ ਜਿਹੜੇ ਯੰਗਸਟਰ ਨੇ ਉਹ ਇੰਨੀ ਕੁ ਇਨਫੋਰਮੇਸ਼ਨ ਇਕੱਠੀ ਕਰਕੇ ਅੱਗੇ ਦੇਈ ਜਾ ਰਹੇ, ਜਿਹੜਾ ਉਹ ਤੋਂ ਮੰਗ ਰਿਹਾ ਉਹਨਾਂ ਨੂੰ ਉਹਨੇ ਉਹਦੇ ਪੈਸੇ ਮਿਲੀ ਜਾ ਰਹੇ ਨੇ। ਕਿਸੇ ਨੂੰ ਉਹਨਾਂ ਨੇ ਕੰਮ ਦੇ ਦਿੱਤਾ ਵੀ ਤੁਸੀਂ ਜਾ ਕੇ ਬਸ ਗੱਡੀ ਚੋਰੀ ਕਰਕੇ ਲਿਆ ਕੇ ਇੱਥੇ ਸਾਨੂੰ ਪਕੜਾ ਦੇਣੀ ਹੈ, ਬਾਕੀ ਉਹ ਕਿੱਥੇ ਜਾਣੀ ਹੈ, ਕਿਤੇ ਵੇਚਣੀ ਹੈ, ਇਹਦੇ ਨਾਲ ਤੁਹਾਡਾ ਕੋਈ ਸੰਬੰਧ ਨਹੀਂ ਹੈ। ਠੀਕ ਹੈ, ਸੋ ਉਹ ਕਰੀ ਜਾ ਰਹੇ ਨੇ। ਠੀਕ ਹੈ, ਸੋ ਅਲੱਗ ਅਲੱਗ ਜਿਹੜੀ ਇਨਫੋਰਮੇਸ਼ਨ ਹੈ ਉਹ ਇਕੱਠੀ ਕਰ ਆਉਂਦੇ ਨੇ ਲੋਕ ਇਹ, ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਟੌਪ ਤੇ ਬੌਸ ਕੌਣ। ਹੁਣ ਡਰੱਗ ਵੀ ਹੈ, ਡਰੱਗ ਜਿਹੜੀ ਗਰਾਊਂਡ ਤੇ ਬਾਹਰ ਤੁਸੀਂ ਇੱਥੇ ਜਾ ਕੇ ਸਕੂਲ ਦੇ ਬਾਹਰ ਵੇਚ ਦਿਓ ਜਾਂ ਇੱਥੇ ਨੇੜੇ ਤੇੜੇ ਜਿੱਥੇ ਯੰਗਸਟਰ ਲੱਭਦੇ ਨੇ ਉੱਥੇ ਤੁਸੀਂ ਡਰੱਗ ਵੇਚਣੀ ਹੈ, ਉਹਨਾਂ ਨੂੰ ਨਹੀਂ ਪਤਾ ਕਿ ਉੱਪਰ ਬੈਠਾ ਕੌਣ ਹੈ। ਸੋ ਮੈਜੋਰਟੀ ਕੇਸਿਸ ਤਾਂ ਪਤਾ ਹੀ ਨਹੀਂ ਹੁੰਦਾ, ਜਿਹੜੇ ਕੇਸਿਸ ਚ ਉੱਪਰ ਥੋੜਾ ਬਹੁਤਾ ਪਤਾ ਹੁੰਦਾ ਹੈ, ਜਿਹਨੂੰ ਕੋਈ ਸਰਕਾਰੀ ਗਵਾਹ ਬਣਾਉਣ ਦੀ ਪੁਲਿਸ ਕੋਸ਼ਿਸ਼ ਕਰਦੀ ਹੈ, ਉਸ ਕੇਸਿਸ ਥੋੜਾ ਬਹੁਤਾ ਪਤਾ ਲੱਗਦਾ ਹੈ, ਪਰ ਫਿਰ ਵੀ ਉਹ ਜਿਹਨਾਂ ਨੂੰ ਪਤਾ ਹੁੰਦਾ ਉਹ ਵੈਸੇ ਹੀ ਦੱਸਣ ਤੋਂ ਡਰਦੇ ਨੇ ਕਿ ਟੌਪ ਬੌਸਿਸ ਕੌਣ ਨੇ। ਉਹ ਇਸ ਕਾਰਨ ਔਰ ਜੇ ਪਤਾ ਲੱਗ ਵੀ ਜਾਵੇ ਉਹਨਾਂ ਨੂੰ ਸਾਬਤ ਕਰਨਾ। ਹਾਂਜੀ ਹਾਂਜੀ,
ਜਿਹੜੇ ਚੋਰੀ ਕਰਕੇ ਅੱਗੇ ਫੜਾਉਂਦੇ ਨੇ ਜਿਹਨਾਂ ਨੂੰ, ਉਹ ਵੀ ਤਾਂ ਬੌਸਾਂ ਦੇ ਚਮਚੇ ਹੀ ਨੇ ਜਿਹਨਾਂ ਨੂੰ ਫੜਾਉਂਦੇ ਆ ਚੋਰੀ ਕਰਕੇ, ਤੇ ਉਹ ਫਿਰ ਆਪਣੇ ਬੌਸ ਨੂੰ ਦਿੰਦੇ ਆ ਵੱਡੇ ਨੂੰ ਵੀ ਆ ਲੈ ਤੇਰੇ ਕੋਲ 5 ਗੱਡੀਆਂ ਆ ਗਈਆਂ ਨੇ ਤੇ ਆ ਲੈ ਚੱਕ ਮੇਰਾ ਪੈਸਾ ਰੱਖ। ਉਹਨਾਂ ਨੂੰ ਕਿਉਂ ਨੀ ਉਹਨਾਂ ਦੇ ਥਰੂ ਕਿਉਂ ਨੀ ਜਾ ਸਕਦੇ? ਜਾ ਸਕਦੇ ਨੇ, ਇਹੀ ਜਿਹੜੇ ਚੋਰੀ ਕਰਦੇ ਨੇ ਇਹੀ ਇੱਕ ਸੋਰਸ ਹੈ ਪੁਲਿਸ ਕੋਲ ਅੱਗੇ ਬੌਸ ਕੋਲ ਜਾਣ ਦਾ। ਲੇਕਿਨ ਪੁਲਿਸ ਐਫਰਟਸ ਨੀ ਕਰਦੀ, ਜਾਂ ਪੁਲਿਸ ਕਵੇ ਵੀ ਸਾਡੇ ਕੋਲ ਐਫਰਟਸ ਕਰਨ ਲਈ ਕੋਈ ਸੋਰਸ ਕੋ ਨੀ ਹੈਗਾ, ਪੈਸਾ ਕੋ ਨੀ ਹੈਗਾ, ਫੋਰਸ ਕੋ ਨੀ ਪੂਰੀ, ਤਾਂ ਹੀ ਮੈਂ ਕਹਿੰਦਾ ਵੀ ਓਪੀਪੀ ਨੂੰ ਡਿਊਟੀ ਲਾਉਣ ਤੇ ਉਹਦੇ ਤੇ ਜ਼ਿੰਮੇਵਾਰੀਆਂ ਰੱਖਣ ਦੀ। ਸਾਨੂੰ ਆ ਵੱਡੇ ਬੌਸ ਫੜਨੇ ਨੇ ਤੁਸੀਂ, ਉਹ ਜਵਾਬ ਦੇਣ ਹੋਵੇ ਓਪੀਪੀ।
ਹਾਂ, ਮੈਂ ਜਿਸ ਤਰ੍ਹਾਂ ਪਹਿਲਾਂ ਵੀ ਐਕਸਪਲੇਨ ਕਰ ਚੁੱਕਿਆ ਵਿਕ ਸਾਹਿਬ ਕਿ ਕਈ ਵਾਰ ਤੇ ਪਤਾ ਹੀ ਨਹੀਂ ਹੁੰਦਾ ਜਿਹੜੇ ਥੱਲੇ ਬੰਦੇ ਆ ਜਾਂ ਈਵਨ ਜਿਹੜੇ ਮਿਡ ਲੈਵਲ ਦੇ ਉੱਤੇ ਕੰਮ ਕਰ ਰਹੇ ਆ, ਟੌਪ ਲੈਵਲ ਦੇ ਉੱਤੇ ਜਿਹੜੇ ਕੋਈ ਆਰਗਨਾਈਜ਼ ਕ੍ਰਾਈਮ ਚ ਕੰਮ ਕਰ ਰਹੇ, ਉਹਨਾਂ ਦੇ ਵਿੱਚੋਂ ਬਹੁਤ ਕੁਝ ਲੋਕਾਂ ਨੂੰ ਪਤਾ ਹੁੰਦਾ ਕਿ ਆਖਿਰਕਾਰ ਇਹਦਾ ਮਾਸਟਰ ਮਾਈਂਡ ਕੌਣ ਹੈ ਜਾਂ ਬੌਸ ਕੌਣ ਹੈ। ਸੋ ਇੱਕ ਤਾਂ ਉਹ ਲੋਕ ਬੜੇ ਘੱਟ ਨੇ, ਫਿਰ ਉੱਥੇ ਕੀ ਹੁੰਦਾ ਹੈ ਕਿ ਉਹਨਾਂ ਨੂੰ ਕੁਝ ਲੋਕ ਡਰਦੇ ਮਾਰੇ ਨਹੀਂ ਦੱਸਦੇ, ਕੁਝ ਵਫ਼ਾਦਾਰ ਹੁੰਦੇ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਹੁੰਦੇ ਆ, ਔਰ ਜੇ ਉਹ ਦੱਸ ਵੀ ਦੇਣ ਕਿਤੇ ਸਰਕਾਰੀ ਗਵਾਹ ਵਾਦਾ ਗਵਾਹ ਬਣ ਵੀ ਜਾਣ, ਤੇ ਫਿਰ ਉਹਨੂੰ ਸਾਬਿਤ ਕਰਨਾ, ਲਿੰਕ ਜੋੜਨਾ, ਕਿਉਂਕਿ ਉਹ ਲਿੰਕ ਹੀ ਨਹੀਂ ਜੁੜਦਾ ਨਾ, ਉਹ ਲਿੰਕ ਜੋੜਨਾ ਕਿ ਵਾਕਈ ਤੁਹਾਨੂੰ ਸਾਬਿਤ ਵੀ ਤਾਂ ਕਰਨਾ ਪਏਗਾ ਨਾ ਜਾ ਕੇ ਅਦਾਲਤ ਦੇ ਵਿੱਚ। ਤੁਹਾਨੂੰ ਇੱਕ ਇਹਦੇ ਨਾਲ ਮਿਲਦੀ ਜੁਲਦੀ ਤਾਂ ਨਹੀਂ ਹੈ, ਪਰ ਇੱਕ ਛੋਟੀ ਜਿਹੀ ਗੱਲ ਕਰਦਾ। ਤੁਹਾਨੂੰ ਪਤਾ ਹੈ ਕਿ ਜਿਹੜੇ ਇੱਕ ਵਾਰ ਪੁਲਿਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹਰਦੀਪ ਨਿੱਜਰ ਹੋਣਾ ਦਾ ਕਤਲ ਕੀਤਾ ਹੈ ਉਹ ਸਾਡੇ ਨਿਸ਼ਾਨੇ ਤੇ ਹੈ ਔਰ ਉਹਨਾਂ ਨੂੰ ਅਸੀਂ ਗ੍ਰਿਫ਼ਤਾਰ ਕਰ ਲੈਣਾ, ਪੁਲਿਸ ਨੇ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ? ਹਰਦੀਪ ਨਿੱਜਰ ਦਾ ਕਤਲ ਇੰਡੀਆ ਔਰ ਕੈਨੇਡਾ ਦੇ ਰਿਲੇਸ਼ਨਸ਼ਿਪ ਖਰਾਬ ਕਰ ਗਿਆ, ਪਰ ਜੇ ਪੁਲਿਸ ਨੂੰ ਪਤਾ ਸੀਗਾ ਕਿ ਜੀ ਆਹ ਬੰਦੇ ਆ, ਪੁਲਿਸ ਨੂੰ ਸ਼ੱਕ ਹੀ ਸੀਗਾ, ਚਲੋ ਲਗਾ ਲਓ ਪੁਲਿਸ ਤਾਂ ਕਹਿ ਰਹੀ ਸੀ ਵੀ ਅਸੀਂ ਉਹਨਾਂ ਨੂੰ ਗ੍ਰਿਫ਼ਤਾਰ ਕਰ ਲੈਣਾ, ਪਰ ਕਰ ਕੀਤਾ ਨਹੀਂ ਸੀਗਾ, ਕਿਉਂ ਨਹੀਂ ਕੀਤਾ? ਬੜਾ ਅਹਿਮ ਸਵਾਲ ਹੈ ਉਹ, ਇਹ ਸਟੋਰੀ ਬਿਹਾਇੰਡ ਦਾ ਹੈਡਲਾਈਨਸ ਕੀ ਹੈ, ਫਿਰ ਚੈਨਲ ਵਾਈਜ਼ ਤੇ ਡਿਟੇਲ ਦੱਸਾਂਗੇ ਅਸੀਂ, ਕੱਢ ਕੇ ਲੈ ਕੇ ਆ ਗਏ ਹਾਂ ਸਾਰੀ। ਫਿਰ ਕਿਉਂਕਿ ਅਸੀਂ ਵੀ ਉਸ ਵੇਲੇ ਪੁੱਛ ਰਹੇ ਸੀਗੇ ਕਿ ਅਨਾਊਂਸ ਕਿਉਂ ਕੀਤਾ, ਇਹ ਬਹੁਤ ਇੰਟਰਸਟਿੰਗ ਚੀਜ਼ ਹੈ, ਇਹ ਸਾਰੀ ਚੈਨਲ ਵਾਈਜ਼ ਤੇ ਦੱਸਾਂਗੇ, ਪੂਰੀ ਡਿਟੇਲ ਕਹਾਣੀ ਦੱਸਾਂਗੇ ਕਿ ਕੀਤਾ ਕਿਉਂ ਨਹੀਂ, ਫਿਰ ਕਦੋਂ ਕੀਤਾ, ਕਿੱਦਾਂ ਕੀਤਾ, ਕੀ ਕੁਛ ਹੋਇਆ। ਔਰ ਇੰਨੀ ਜੀ ਹਿੰਟ ਦੇ ਦਿੰਦੇ ਹਾਂ ਕਿ ਅਮਨਦੀਪ ਸਿੰਘ 22 ਸਾਲ ਦਾ ਨੌਜਵਾਨ ਜਿਹੜਾ ਬ੍ਰੈਮਟਨ ਗੁਰਦੁਆਰਾ ਸਾਹਿਬ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਸੀਗਾ, ਉਹ ਬੰਦੇ ਨੇ ਉੱਥੇ ਗੋਲੀਆਂ ਚਲਾਈਆਂ ਹਰਦੀਪ ਨਿੱਜਰ ਕਤਲ ਮਾਮਲੇ ਚ, ਫਿਰ ਉਹ ਬੰਦੇ ਨੂੰ ਇੱਥੇ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਕਿ ਅਗਲੇ ਦਿਨ ਇੱਕ ਵੱਡੇ ਖਾਲਿਸਤਾਨੀ ਲੀਡਰ ਦੇ ਲੜਕੇ ਦਾ ਵਿਆਹ ਸੀਗਾ ਔਰ ਸ਼ਾਇਦ ਗੁਰਪਤਵੰਤ ਸਿੰਘ ਪੰਨੂ ਨੇ ਵੀ ਇੱਥੇ ਆਉਣਾ ਸੀ। ਉਸ ਤੋਂ ਇੱਕ ਦਿਨ ਪਹਿਲਾਂ ਉਹ ਬ੍ਰੈਮਟਨ ਗੁਰਦੁਆਰਾ ਸਾਹਿਬ ਦੇ ਨੇੜੇ ਨੂੰ 22 ਸਾਲ ਦੇ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਕਿੱਦਾਂ ਹੋ ਗਿਆ, ਕੀ ਇਹ ਕੋਇਨਸੀਡੈਂਸ ਸੀਗਾ ਜਾਂ ਕੀ ਸੀਗਾ? ਸੋ ਇਹਦੀ ਸਟੋਰੀ ਬਿਹਾਇੰਡ ਦਾ ਹੈਡਲਾਈਨ ਕੱਢ ਕੇ ਲਿਆਏ ਆ। ਖੈਰ ਉਹ ਇੱਕ ਵੱਖਰਾ ਮਾਮਲਾ, ਪਰ ਇੱਧਰ ਆ ਜਾਂਦੇ ਵਾਪਸ ਕਿ ਕਈ ਵਾਰ ਵਿਰਕ ਸਾਹਿਬ ਮੈਂ ਜਿਸ ਤਰ੍ਹਾਂ ਕਿਹਾ ਕਿ ਸਾਬਿਤ ਕਰਨਾ ਵੀ ਬੜਾ ਮੁਸ਼ਕਿਲ ਹੈ, ਕਿਉਂਕਿ ਆ ਹੁਣ ਤੁਹਾਡੇ ਸਾਹਮਣੇ ਹੀ ਆ। ਅੱਜ ਫੋਰਟ ਸਾਹਿਬ ਵੀ ਦੱਸ ਹੀ ਰਹੇ ਸੀਗੇ ਕਿ ਉਹਨਾਂ ਨੇ ਅੱਜ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਸੇਜ ਦਿੱਤਾ ਕਿ ਇੱਧਰੋਂ ਗ੍ਰਿਫ਼ਤਾਰੀ ਹੁੰਦੀ, ਉਧਰੋਂ ਬੰਦੇ ਛੁੱਟ ਕੇ ਬਾਹਰ ਆ ਜਾਂਦੇ। ਸੋ ਅਦਾਲਤ ਸਾਬਿਤ ਕਰਨਾ ਵੀ ਬਹੁਤ ਵੱਡਾ ਇੱਕ ਚੈਲੰਜ ਹੈ, ਔਰ ਬਹੁਤ ਹੁੰਦਾ ਕੀ ਹੈ, ਬੜਾ ਰੇਅਰਲੀ ਹੁੰਦਾ ਹੈ ਆਪਸੀ ਲੜਾਈ ਦੇ ਵਿਚ ਜ਼ਰੂਰ ਇਨ੍ਹਾਂ ਦਾ ਨੁਕਸਾਨ ਹੋ ਜਾਂਦਾ ਹੈ।
ਯੁਧਵੀਰ ਜੀ, ਫੋਰਟ ਸਾਹਿਬ ਨੇ ਹੁਣ ਫੈਡਰਲ ਗੌਰਮੈਂਟ ਕੁਸਚਨ ਕੀਤਾ ਕਿ 10 ਸਾਲ ਦੀ ਸਜ਼ਾ ਦੇਣੀ ਚਾਹੀਦੀ ਹੈ, ਤੁਸੀਂ ਸਮਝਦੇ ਹੋ, ਸਾਰੇ ਸੋਤੇ ਵੀ ਸਮਝਦੇ ਨੇ ਕਿ ਮੈਂ ਫੜਿਆ ਕਿਆ ਚੋਰੀ ਕਰਦਾ, ਮੈਂ ਆਪਣੀ ਰਿਮੂਵ ਕਰ ਦੇਣਾ, ਮੈਨੂੰ ਕੋਰਟ ਚ ਲੈ ਕੇ, ਕੋਰਟ ਨੇ ਮੇਰਾ ਪ੍ਰੀਵੀਅਸ ਕ੍ਰੈਡਿਟ ਵੇਖ ਕੇ, ਹਿਸਟਰੀ ਵੇਖ ਕੇ ਮੈਨੂੰ ਜਮਾਨਤ ਦੇ ਦਿੱਤੀ ਵੀ ਤੂੰ ਕੋਰਟ ਚ ਪੇਸ਼ ਹੋਣਾ, ਤੇਰੇ ਤਾਂ ਕੇਸ ਚੱਲੇਗਾ, ਜਮਾਨਤ ਤੈਨੂੰ ਦੇ ਦਿੱਤੀ, ਤੂੰ ਕਿਧਰੇ ਨੀ ਜਾਣਾ, ਮੈਨੂੰ ਜਮਾਨਤ ਮਿਲ ਗਈ। ਲੇਕਿਨ ਕੋਰਟ ਚ ਪੇਸ਼ ਹੋਣ ਵਾਸਤੇ ਕੋਰਟ ਨੂੰ ਬੜਾ ਕੁਛ ਚਾਹੀਦਾ, ਉਹ ਤੇ ਪੁਲਿਸ ਨੇ ਜਿੰਨਾ ਚਿਰ ਐਵੀਡੈਂਸ ਨੀ ਲਿਆ ਕੇ ਕੋਰਟ ਚ ਰੱਖੂਗੀ, ਉਹਨੂੰ ਸਜ਼ਾ 10 ਸਾਲ ਦੀ ਕਿਵੇਂ ਹੋਜੂਗੀ ਰਾਈਟ ਵੇ? ਕਹਿੰਦੇ ਜੀ ਇਹਨਾਂ ਨੂੰ 10 ਸਾਲ ਤੋਂ ਕੈਦ ਹੋਣੀ ਚਾਹੀਦੀ, ਠੀਕ ਹੈ ਹੋਣੀ ਚਾਹੀਦੀ ਹੈ, ਹੋਏਗੀ ਤੇ ਉਹਨਾਂ ਨੂੰ ਜਿਨ੍ਹਾਂ ਦਾ ਦੋਸ਼ ਜਿਹੜਾ ਉਹ ਪ੍ਰੂਵ ਹੋ ਜਾਏਗਾ। ਜੇ 99% ਦਾ ਗੌਰਮੈਂਟ ਜਿਹੜੀ ਹੈ ਗੌਰਮੈਂਟ ਪ੍ਰੂਵ ਹੀ ਨਾ ਕਰ ਸਕੇਗੀ ਆਪਣੇ ਗਵਾਹਾਂ ਦੇ ਥਰੂ, ਉਹਨਾਂ ਨੂੰ ਜੇਲ੍ਹ ਕਿੱਥੋਂ ਹੋਵੇਗੀ? ਮਤਲਬ ਭਾਰ ਆਪਣਾ ਭਾਰ ਦੂਜੇ ਤੇ ਸੁੱਟਣਾ, ਡੈਟਸ ਨਾਟ ਫੇਅਰ। ਤੈਨੂੰ ਮੈਂ ਕਹਿੰਦਾ ਵੀ ਇੱਥੇ ਸਖਤੀ ਕਰੋ, ਓਪੀਪੀ ਲਿਆਓ, ਇਹਨੂੰ ਆਪਣੇ ਕੰਟਰੋਲ ਚ ਕਰੋ, GTA ਨੂੰ, ਤੇ ਇਹ ਸਾਰੀ ਚੀਜ਼ ਤੇ ਕੰਟਰੋਲ ਕਰੋ, ਤੁਸੀਂ ਸਖਤੀ ਕਰੋ। ਫੈਡਰਲ ਗੌਰਮੈਂਟ ਤਾਂ ਕਰੇ, ਕਾਨੂੰਨ ਅੱਗੇ ਵੀ ਬਦਲਿਆ, ਲੇਕਿਨ ਬੇਲ ਹੋ ਜਾਂਦੀ, ਉਹ ਕੋਰਟ ਨੂੰ ਕੀ ਕਵੇ ਤੁਸੀਂ ਬੇਲ ਕਿਉਂ ਦਿੰਦੇ ਜੇ? ਉਹ ਤਾਂ ਕੋਰਟ ਦੀ ਮਰਜ਼ੀ, ਜਸਟਿਸ ਚੇਅਰ ਦੀ ਮਰਜ਼ੀ ਹੈ। ਫਿਰ ਦੂਜੀ ਯੁੱਧਵੀਰ ਜੀ ਹੈ ਜਿਹੜਾ ਜੇਲ੍ਹ ਚ ਸੁੱਟਣਾ, ਮਾਈਨਰ ਚਾਰਜਿਸ ਦੇ ਉੱਤੇ ਜੇਲ੍ਹ ਕਰ ਦੇਣੀ, ਫਿਰ ਬੇਲ ਨਾ ਉਹਨਾਂ ਦੀ ਹੋਣ ਦੇਣੀ, ਜੇਲ੍ਹਾਂ ਦੇ ਵਿਚ ਯੁੱਧਵੀਰ ਜੀ ਖਰਚਾ ਇੰਨਾ ਜ਼ਬਰਦਸਤ ਹੈ, ਇੰਨਾ ਹਾਈ ਐਕਸਪੈਂਸਿਸ ਨੇ ਜੇਲ੍ਹਾਂ ਦੇ, ਉਹ ਜੇਲ੍ਹਾਂ ਅਫੋਰਡ ਪ੍ਰਿੰਸੀਪਲ ਕੋਲ ਅਫੋਰਡ ਨਹੀਂ ਕੀਆ ਹੁੰਦੀਆਂ ਗੌਰਮੈਂਟ ਕੋਲ, ਇਸ ਕਰਕੇ ਉਹ ਨਹੀਂ ਚਾਹੁੰਦੇ ਕਿ ਮਾਈਨਰ ਕੇਸ ਦੇ ਵਿਚ ਜਿਹੜੇ ਇਨਸ਼ੋਰੈਂਸ ਰਿਲੇਟਡ ਮਾਈਨਰ ਕੇਸ ਨੇ ਉਹ ਲੋਕ ਜੇਲ੍ਹਾਂ ਵਿਚ ਜਾ ਕੇ ਰੱਖੀਏ, 15 ਦਿਨ, 20 ਦਿਨ, ਮਹੀਨਾ, 2 ਮਹੀਨੇ ਵੀ ਰੱਖੀਏ, ਉਹਨਾਂ ਨੂੰ ਸਾਂਭਣ ਦਾ, ਉਹਨਾਂ ਨੂੰ ਬੈੱਡ ਦੇਣਾ ਪੈਂਦਾ, ਉਹਨਾਂ ਨੂੰ ਗੁੱਡ ਫੂਡ ਦੇਣਾ ਪੈਂਦਾ, ਉਹਨਾਂ ਦੀ ਹਰ ਪੱਖੋਂ ਲੁੱਕ ਆਫਟਰ ਕਰਨੀ ਪੈਂਦੀ ਹੈ, ਉਹਨਾਂ ਦਾ ਮੈਡੀਕਲ ਕਰਨਾ ਪੈਂਦਾ, ਇਹ ਸਾਰਾ ਖਰਚਾ ਗੌਰਮੈਂਟ ਦੇ ਉੱਤੇ ਪੈਂਦਾ। ਯੁੱਧਵੀਰ ਜੀ, ਅਸੀਂ ਕਹਿੰਦੇ ਹਾਂ ਠੀਕ ਹੈ ਆਪਣੀ ਸੈਟਿਸਫੈਕਸ਼ਨ ਵਾਸਤੇ ਅਸੀਂ ਸਿਟੀਜ਼ਨ ਹਾਂ ਵੀ ਸਾਨੂੰ ਸ਼ਾਂਤੀ ਮਿਲਣੀ ਚਾਹੀਦੀ ਹੈ, ਪਰ ਗੌਰਮੈਂਟ ਕੀ ਕਰੇ, ਕਿਹੜੇ ਪਾਸੇ ਜਾਵੇ ਗੌਰਮੈਂਟ? ਜਿਹੜੇ ਖਰਚੇ ਨੇ, ਜਿਹੜਾ ਸਟੈਂਡਰਡ ਆਫ ਜੇਲ੍ਹਾਂ ਦਾ ਹੈਗਾ, ਉਹ ਇੰਡੀਆ ਵਾਲਾ ਤਾਂ ਹੈ ਨੀ, ਵਾੜ ਦਿਓ 50 ਵਾੜ ਦਿਓ ਇਸ ਕੋਠੇ ਦੇ ਵਿਚ, ਦਾਲ ਰੋਟੀ ਦੇ ਦਿਓ, ਗੱਲ ਖਤਮ। ਇੱਥੇ ਤਾਂ ਸਵੇਰੇ ਬ੍ਰੇਕਫਾਸਟ ਵੀ ਵਧੀਆ ਦਿੰਦੇ ਨੇ, ਫਿਰ ਲੰਚ ਵੀ ਵਧੀਆ ਦੇਣਾ ਪੈਂਦਾ ਅਕੋਰਡਿੰਗ ਟੂ ਸਟੈਂਡਰਡ।
ਸੋਰੀ ਮੈਂ ਦੋ ਕਰਨਾ ਕਰ ਇੰਟਰਪਟ ਕਰ ਰਿਹਾ, ਕਾਲਰਸ ਵੀ ਬੜੇ ਇੰਤਜ਼ਾਰ ਕਰ ਰਹੇ ਨੇ, ਕਰਮਵੀਰ ਸ਼ੇਰਗਿੱਲ ਸਾਹਿਬ ਵੀ ਵੇਟ ਕਰ ਰਹੇ, ਬਾਕੀ ਵੇਟ ਕਰ ਰਹੇ, ਔਰ ਸਾਨੂੰ ਵਕਤ ਵੀ ਕੱਟ ਹੋ ਗਿਆ ਇੱਥੇ 770 ਤੇ। 600 ਨੰਬਰ ਮੈਂ ਅਨਾਊਂਸ ਕਰ ਦਵਾਂ, 416-475-5000, 416-475-5000. ਹੈਵ ਵੰਡਰਫੁਲ ਡੇ,
ਥੈਂਕ ਯੂ। The views expressed on the preceding program may not necessarily be those of the owner or management of WTOR radio station.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ, ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-0241-647-769-0241।
ਬਰੈਂਪਟਨ ਸੜਕਾਂ, ਫੁੱਟਪਾਥਾਂ ਅਤੇ ਬੱਸ ਸਟਾਪ ਦੇ ਸਰਦੀਆਂ ਦੇ ਰੱਖ ਰਖਾਵ ਦੇ ਕੰਟਰੈਕਟ ਦਾ ਨਵੀਕਰਨ ਕਰਨ ਜਾ ਰਿਹਾ ਹੈ ਅਤੇ ਇਹ ਜਾਣਨਾ ਚਾਹੁੰਦਾ ਹੈ ਕਿ ਸ਼ਹਿਰ ਦੇ ਨਿਵਾਸੀ ਇਨ੍ਹਾਂ ਸੇਵਾਵਾਂ ਦਾ ਭੁਗਤਾਨ ਕਰਨ ਲਈ ਤਿਆਰ ਹਨ। ਪਰਿਣਾਮ ਸਰੂਪ ਨਿਵਾਸੀਆਂ ਦੇ ਲਈ ਟੈਕਸ ਵੱਧ ਸਕਦੇ ਨੇ, ਪਰ ਸਾਰਿਆਂ ਪਰਿਵਾਰਾਂ ਨੂੰ ਇਹ ਸੇਵਾ ਦਾ ਲਾਭ ਨਹੀਂ ਮਿਲ ਸਕਦਾ। ਸਾਰੇ ਫੁੱਟਪਾਥਾਂ ਨੂੰ ਸਾਫ਼ ਕਰਨ ਲਈ ਸਾਲਾਨਾ $2.6 million ਦਾ ਖਰਚਾ ਆਉਂਦਾ ਹੈ। ਡਰਾਈਵੇ ਤੋਂ ਬਰਫ਼ ਸਾਫ਼ ਕਰਨ ਲਈ ਇਸ ਦੀ ਕੀਮਤ $19.6 million ਪ੍ਰਤੀ ਸਾਲ ਹੋਵੇਗੀ ਤੇ ਆਪਣੇ ਸੁਝਾਵ ਦੇਣ ਲਈ ਅੱਜ ਹੀ ਵਿਜਿਟ ਕਰੋ brampton.ca/engage।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ ਕੁਇਕਟਰੱਕਲਿਊਬ.com, QTL, ਬਿਕਾਜ਼ ਵੀ ਕੇਅਰ।
ਦਸ ਕ ਦਿਨ ਹੋ ਗਏ ਤੈਨੂੰ ਸੁਨੇਹਾ ਲਾਏ ਨੂੰ, ਪਰ ਤੂੰ ਇਗਨੋਰ ਹੀ ਕਰ ਰਿਹਾ। ਹੁਣ ਫੋਨ ਇਗਨੋਰ ਹੋ ਜੂਗਾ, ਗੋਲੀਆਂ ਇਗਨੋਰ ਨਹੀਂ ਆਉਣੀਆਂ। ਆਪਦਾ ਤੇ ਆਪਦੇ ਪਰਿਵਾਰ ਦਾ ਧਿਆਨ ਰੱਖੀ, ਫੇਰ ਨਾ ਕਹੀ ਵੀ ਦੱਸਿਆ ਨੀ।
ਜਸਟਿਨ ਟਰੂਡੋ ਦੀਆਂ ਸੌਫਟ ਆਨ ਕ੍ਰਾਈਮ ਪਾਲਿਸੀਜ਼ ਦੀ ਵਜ੍ਹਾ ਨਾਲ ਐਕਸਟੋਰਸ਼ਨ ਰਾਈਜ਼ ਤੇ ਹੈ। ਲਿਬਰਲਸ ਨੇ ਐਕਸਟੋਰਸ਼ਨ ਤੇ ਪੈਨਲਟੀਜ਼ ਵੀ ਘਟਾ ਦਿੱਤੀਆਂ ਹਨ। ਇਸ ਦੌਰਾਨ ਪੀਅਰ ਪੋਲੀਐਫ ਐਕਸਟੋਰਸ਼ਨ ਦੇ ਅਗੇਂਸਟ ਬਿੱਲ ਲੈ ਕੇ ਆਏ ਸਨ ਅਤੇ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਨੇ ਇਸ ਦੇ ਖਿਲਾਫ ਵੋਟ ਕੀਤੀ। ਹੁਣ ਸਿਰਫ ਕਾਮਨ ਸੈਂਸ ਕੰਜ਼ਰਵੇਟਿਵ ਹੀ ਕੈਨੇਡਾ ਦਾ ਮਾਹੌਲ ਠੀਕ ਕਰ ਸਕਦੇ ਨੇ। ਬ੍ਰੌਟ ਯੂ ਬਾਏ ਪੀਅਰ ਪੋਲੀਐਫ ਐਂਡ ਕੈਨੇਡਾਸ ਕੰਜ਼ਰਵੇਟਿਵਸ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ